ओंकार सतनाम करता पुरुष निर्भो निर्वैर अकाल मूर्त अजूनी सैभं गुर प्रसाद जप आद सतयुग आद सच है पी सच नानक होसी पी सच एक अदुती गुरु नानक देवा ओंकार गुर अंगदेवा सतनाम गुर अमर प्यारे करता राम दास गुरबारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहे गुरु बंदन भगवाना गुरु ग्रंथ कल युग पयो श्री गुरु रूप महान दास पात शाहिया रूप हो गुरु ग्रंथ जी जान जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेदना रंचक मान पूर्ण देखो आत्मा द्वैत सर्व निवार भय शांत मन संत जे ते पद नमो हमार तेरे कवन कवन गुण कह कह गावा तू साहिब गुणी निधाना तुमरी महिमा वर्णन न सको तू ठाकर पूज भगवाना वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत संगत जी आप सरबत माई भाई गुरु नानक दे ग्यारहवें स्वरूप पातशाह दी हजूरी दे अंदर बैठे हो जिस स्थान ते हर साल बाबाणियां कहानियां पुत सपुत प्रेम दे महावाक अनुसार कार सेवा प्रणाली दे मुढ जिथों बाकी दियां सारियां शाखा हन जिन्हां भी अज कार सेवा दे नाम ते जथेबंदियां सेवा गुरु घरानियां करा रही उन्हां दा मुढ बाबा वीर अमदास महापुरशां दी रसना है जिथे प्रभु जी आप वसते प्रभु जी वसै साध की रस बाबा गुरमुख सिंह जी बाबा साधु सिंह जी ते होर महापुरश इना समुचे रूप दे अंदर उन्हां बड़ियां दियां करनियां कमाईयां नूं नमस्कार करन वास्ते इस संपर्दा दे महान तपीशर कार सेवा प्रणाली दे अंदर जो संत बाबा अमरीक सिंह जी कार सेवा वाले महापुरश ने ये अपने बड़ियां दा दिन मनाउण वास्ते आप सारियां नूं सद्दा पत्र दिता है ਇਹ ਕਾਰ ਸੇਵਾ ਵਾਲੀ ਪ੍ਰਣਾਲੀ ਦੇ ਅੰਦਰ ਇੱਕ ਮਹਾਨ ਤਪੀਸਰ ਸਾਧੂ ਹੈ, ਬਾਬਾ ਅਮਰੀਕ ਸਿੰਘ। ਇਹਨਾਂ ਦੀ ਤਪੱਸਿਆ ਤੋਂ ਕੋਈ ਭੁੱਲਿਆ ਨਹੀਂ ਹੋਇਆ ਵੀ ਮੈਂ ਹੀ ਦੱਸ ਰਿਹਾ ਵੀ ਤੁਹਾਨੂੰ ਨਹੀਂ ਪਤਾ। ਇਹ ਸੰਪਰਦਾ ਵੀ ਸਾਰੀ ਜਾਣਦੀ ਹੈ, ਪੁਰਾਣੇ ਸਾਰੇ ਜਥੇਦਾਰ ਵੀ ਜਾਣਦੇ ਨੇ। ਜਿਨ੍ਹਾਂ ਦਿਨਾਂ ਦੇ ਅੰਦਰ ਬਾਬਾ ਜਗਤਾਰ ਸਿੰਘ ਜੀ ਦੇ ਨਾਲ ਉਹਨਾਂ ਦੀ ਜਥੇਦਾਰੀ ਵਿੱਚ ਇਹ ਸੇਵਾ ਕਰਦੇ ਸੀ, ਉਸ ਵੇਲੇ ਵੀ ਇਹਨਾਂ ਦਾ ਵਿਸ਼ੇਸ਼ ਸਥਾਨ ਸੀ। ਇਹ ਮਹਾਂਪੁਰਸ਼ ਆਪਣੇ ਵੱਡਿਆਂ ਦਾ ਦਿਨ ਉਹਨਾਂ ਦੀ ਯਾਦ ਮਨਾਉਣ ਵਾਸਤੇ ਬੜੇ ਬੜੇ ਵਿਦਵਾਨ, ਗਿਆਨੀ ਸਿੰਘ ਸਾਹਿਬਾਨ, ਪ੍ਰਚਾਰਕ ਔਰ ਮਹਾਂਪੁਰਸ਼ ਜਿਵੇਂ ਹੁਣੇ ਹੁਣ ਆਪ ਜੀ ਨੇ ਰਾੜਾ ਸਾਹਿਬ ਸੰਪਰਦਾ ਦੇ ਐਨ ਚਮਕਦੇ ਸਿਤਾਰਿਆਂ ਦੇ ਵਿੱਚੋਂ ਬਾਬਾ ਕਸ਼ਮੀਰਾ ਸਿੰਘ ਜੀ, ਜੋ ਸੰਤ ਬਾਬਾ ਸੁਖਦੇਵ ਸਿੰਘ ਜੀ ਰਲੌੜਾਂ ਵਾਲੇ, ਜਿਨ੍ਹਾਂ ਨੇ ਬਹੁਤ ਭਾਰੀ ਸੇਵਾ ਕੀਤੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਹ ਉਹਨਾਂ ਦੇ ਹੁੰਦਿਆਂ ਹੀ ਕੀਰਤਨ ਦੀ ਡਿਊਟੀ ਜਥੇਦਾਰ ਕਸ਼ਮੀਰਾ ਸਿੰਘ ਜੀ ਬੜੀ ਦੇਰ ਤੋਂ ਦਾਸ ਦੇਖ ਰਿਹਾ। ਅੱਜ ਨੌਜਵਾਨ ਪੀੜ੍ਹੀ ਦੇ ਅੰਦਰ ਜਿੰਨੇ ਪ੍ਰਚਾਰਕ ਮਹਾਂਪੁਰਸ਼ ਨੇ, ਇਹਨਾਂ ਵਰਗੀ ਨਿਮਰਤਾ, ਆਪ ਤੋਂ ਵੱਡਿਆਂ ਦਾ ਸਨਮਾਨ ਤੇ ਉਹਨਾਂ ਦੇ ਸਾਹਮਣੇ ਕੋਈ ਚਰਨ ਧੂੜੇ ਬਣ ਜਾਣਾ, ਇੰਨੀ ਨਿਮਰਤਾ ਅੰਦਰੋਂ ਹੈ। ਕੀਰਤਨ ਦੀ ਦਾਤ, ਗਲੇ ਦੀ ਦਾਤ ਹੀ ਪਰਮੇਸ਼ੁਰ ਦੀ ਦਾਤ ਹੈ, ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗੱਲ ਹੈ। ਇਹਨਾਂ ਨੇ ਆਪ ਜੀ ਨੂੰ ਬੜਾ ਮਨੋਹਰ ਸੁੰਦਰ ਕੀਰਤਨ ਸਰਵਣ ਕਰਾਇਆ ਹੈ ਔਰ ਸੰਪਰਦਾ ਦੇ ਮੁੱਢ ਦੇ ਵਿੱਚ ਵੀ ਇਸ਼ਾਰਾ ਕੀਤਾ ਹੈ। ਇਹਨਾਂ ਨੇ ਅੱਗੇ ਅੰਮ੍ਰਿਤ ਸੰਚਾਰ ਹੈ, ਵੱਖਰੀਆਂ ਵੱਖਰੀਆਂ ਡਿਊਟੀਆਂ ਪਰਮੇਸ਼ਰ ਨੇ ਲਾਈਆਂ। ਕਾਰ ਸੇਵਾ ਵਾਲੇ ਜਥੇਦਾਰ ਜਿਵੇਂ ਬਾਬਾ ਚਰਨ ਸਿੰਘ ਜੀ, ਪੁਰਾਣੇ ਸਾਧੂ ਭਾਈ ਜਿਨ੍ਹਾਂ ਦੇ ਨਾਂ ਤੋਂ ਆਪ ਸਾਰੇ ਜਾਣਦੇ ਹੋ, ਕੁਰਕਸ਼ੇਤਰ ਵਾਲੇ, ਜਦੋਂ ਇਹਨਾਂ ਨੇ ਸੋਮਾ ਸਰ ਲੁਧਿਆਣੇ ਦੇ ਇਲਾਕੇ ਵਿੱਚ ਕਲਗੀਧਰ ਪਾਤਸ਼ਾਹ ਦੇ ਅਸਥਾਨ ਦਾ ਨੀਂਹ ਪੱਥਰ ਰੱਖਣਾ ਸੀ, ਬਹੁਤ ਪੁਰਾਣੀ ਗੱਲ ਹੈ, ਬਾਬਾ ਜੀ ਹੋਰਾਂ ਨੇ ਮਾਣ ਬਖਸ਼ਿਆ। ਇਹ ਉਦੋਂ ਨੀਂਹ ਪੱਥਰ ਰੱਖਣ ਵੇਲੇ ਪੰਜ ਸਿੰਘਾਂ ਦੇ ਵਿੱਚ ਸ਼ਾਮਲ ਕੀਤਾ ਦਾਸ ਨੂੰ ਵੀ, ਉਸ ਵੇਲੇ ਤੋਂ ਪਿਆਰ ਚੱਲਿਆ ਆ ਰਿਹਾ। ਇਹਦੇ ਨਾਲ ਨੇ ਆਪਣੇ ਜਥੇਦਾਰ ਅੱਗੇ ਨਿਯੁਕਤ ਕੀਤੇ ਬਾਬਾ ਅਜੈਬ ਸਿੰਘ ਜੀ। ਸਮੇਂ ਦੇ ਨਾਲ ਬੜਾ ਕੁਛ ਬਦਲ ਜਾਂਦਾ ਹੈ। ਇਹ ਉਹ ਵੀ ਮਹਾਂਪੁਰਸ਼ ਬੈਠੇ ਨੇ, ਸਤਿਕਾਰਯੋਗ ਹੋਰ ਵੀ ਬੇਅੰਤ ਮਹਾਂਪੁਰਸ਼ ਬੈਠੇ। ਕਾਰ ਸੇਵਾ, ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਇੱਕ ਸ਼ਬਦ ਹੈ। ਕਾਰ ਸੇਵਾ ਇਕੱਠਾ ਕਹਿ ਦਿੰਦੇ ਹਾਂ ਪਰ ਦੋ ਸ਼ਬਦ ਨੇ, ਇੱਕ ਕਾਰ ਜਮਾਂ ਸੇਵਾ, ਦੂਸਰਾ ਸੰਪਰਦਾ। ਸੰਪਰਦਾ ਜਿਹੜੀ ਹੈ ਪਰੰਪਰਾ ਨੂੰ ਕਹਿੰਦੇ, ਜਿਹੜੀ ਧਾਰਮਿਕ ਜਥੇਬੰਦੀਆਂ ਦੇ ਅੰਦਰ ਸਿੱਖ ਮਤ ਦਾ ਪ੍ਰਚਾਰ ਕਰਨ ਵਾਲੇ, ਗੁਰਮਤ ਦਾ ਪ੍ਰਚਾਰ ਕਰਨ ਵਾਲੇ ਅਨੇਕਾਂ ਸੰਪਰਦਾ ਹਨ, ਤੇ ਉੱਥੇ ਇੱਕ ਬਾਬਾ ਗੁਰਮੁਖ ਸਿੰਘ ਜੀ ਦੀ ਕਰਨੀ ਕਮਾਈ ਤੋਂ ਨਵੀਂ ਸੰਪਰਦਾ ਦਾ ਸੋਮਾ ਗੰਗਾ ਦੇ ਪਾਣੀ ਦੀ ਤਰ੍ਹਾਂ ਫੁੱਟਿਆ, ਜਿਵੇਂ ਗੰਗੋਤਰੀ ਤੋਂ ਗੰਗਾ ਚੱਲਦੀ। ਔਰ ਉਹ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਦੀ ਰਚਨਾ ਤੋਂ ਇਸ ਪ੍ਰਣਾਲੀ ਦੀ ਸ਼ੁਰੂਆਤ ਹੋਈ ਹੈ। ਇਉਂ ਸਮਝੋ ਵੀ ਪਰਮੇਸ਼ਰ ਨੇ ਆਪ ਕਾਰ ਸੇਵਾ ਦੀ ਸ਼ੁਰੂਆਤ ਕਰਵਾਈ ਹੈ, ਕਿਉਂਕਿ ਵਾਹਿਗੁਰੂ ਜਦੋਂ ਹਾਈ ਸੰਤਾਂ ਦੀ ਰਚਨਾ ਤੇ ਪ੍ਰਭ ਜੀ ਵਸਿਆ ਸਾਧਕੀ ਰਚਨਾ ਨਾਨਕ ਜਨਕਾ ਦਾਸ ਨੂੰ ਦੱਸਣ, ਉੱਥੋਂ ਬਚਨ ਨਿਕਲਿਆ ਜਿੱਥੇ ਪਰਮਾਤਮਾ ਵਸਦਾ। ਇਹਦਾ ਮਤਲਬ ਆਵਾਜ਼ ਫਿਰ ਬਾਬਾ ਵੀਰ ਵਿਦਾਸ ਦੀ ਥੋੜ੍ਹੀ ਹੋਈ, ਇਹਦਾ ਪਰਮੇਸ਼ਰ ਦੀ ਆਵਾਜ਼ ਹੋਈ, ਜਿੱਥੋਂ ਕੋਈ ਰਹਿੰਦਾ ਉੱਥੋਂ ਹੀ ਬੋਲ ਸਕਦਾ। ਗੁਰੂ ਸਾਹਿਬ ਕਹਿੰਦੇ ਪਰਮਾਤਮਾ ਸਾਧੂ ਦੀ ਰਸਨਾ ਤੇ ਰਹਿੰਦਾ, ਉੱਥੋਂ ਆਵਾਜ਼ ਦਿੱਤੀ ਤੇ ਉੱਥੋਂ ਇਹ ਪ੍ਰਣਾਲੀ ਸ਼ੁਰੂ ਹੋਈ। ਇਹ ਦੂਸਰਾ ਕਾਰ ਕਰਨ ਨੂੰ ਕਹਿੰਦੇ ਨੇ, ਸੇਵਾ ਕਰਨ ਵਾਲੀ ਇੱਕ ਜਥੇਬੰਦੀ। ਸਿੱਖ ਪੰਥ ਦੇ ਅੰਦਰ ਅੱਜ ਕੋਈ ਕਾਰ ਸੇਵਾ ਦੀਆਂ ਸੇਵਾਵਾਂ ਨੂੰ ਗਿਣਤੀ ਮਿਣਤੀ 'ਚ ਲਿਆਉਣਾ ਚਾਹੇ, ਬਹੁਤ ਸਾਰੇ ਗੁਰਮੁਖ ਗ੍ਰਿਸ਼ਤੀ ਬੈਠੇ ਹੋ, ਇੱਕ ਮਕਾਨ ਬਣਾਉਣਾ ਹੋਵੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਇੱਕ ਮਕਾਨ ਨਹੀਂ ਬਣਦਾ ਚਾਹੇ ਬਨੇਰੀ ਰਹਿੰਦੇ ਹੋਣ ਉਹਦੇ, ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ। ਐਡੇ ਐਡੇ ਗੁਰੂ ਕੇ ਅਸਥਾਨਾਂ ਦੀ ਸੇਵਾ, ਮਾਰਬਲ ਲਾ ਲਾ ਕੇ, ਕੀਮਤੀ ਤੋਂ ਕੀਮਤੀ ਪੱਥਰ ਲਿਆ ਕੇ, ਮਜ਼ਬੂਤੀਆਂ। ਅਗਰ ਸਾਡੇ ਕੋਲ ਕਾਰ ਸੇਵਾ ਸੰਪਰਦਾ ਗੁਰੂ ਨਾਨਕ ਦੀ ਬਖਸ਼ਿਸ਼ ਨਾ ਹੁੰਦੀ, ਸਾਡੀਆਂ ਕਮੇਟੀਆਂ ਤੋਂ ਗੁਰਦੁਆਰਿਆਂ ਦੀਆਂ ਕੰਧਾਂ ਨਹੀਂ ਸੀ ਬਣਨੀਆਂ। ਲੈਂਟਰ ਪੈਣਾ ਤਾਂ ਦੂਰ ਦੀ ਬਾਤ ਹੈ, ਇਹ ਸਾਧੂ ਨੇ ਬਣਾਉਣਾ। ਜੇ ਲੰਗਰ ਚੱਲਦੇ ਆ ਤਾਂ ਵੀ ਸਾਧੂਆਂ ਮਹਾਂਪੁਰਸ਼ਾਂ ਦੀਆਂ ਬਰਕਤਾਂ ਦੇ ਨਾਲ ਪਦਾਰਥ ਵਰਤ ਰਿਹਾ। ਜੇ ਇਮਾਰਤਾਂ ਬਣਦੀਆਂ ਤਾਂ ਵੀ ਕੋਈ ਮਹਾਂਪੁਰਸ਼ ਹੀ ਬਣਾ ਰਹੇ ਹੈ। ਜੇ ਪ੍ਰਚਾਰ ਹੋ ਰਿਹਾ ਸਿੱਖ ਪੰਥ ਵਿੱਚ ਤਾਂ ਵੀ ਮਹਾਂਪੁਰਸ਼ ਹੀ ਕਰ ਰਹੇ ਹੈ। ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਤਾਂ ਮਹਾਂਪੁਰਸ਼ ਕਰ ਰਹੇ ਹੈ। ਰਹਿੰਦੀ ਖੂੰਹਦੀ ਇੱਕ ਹੋਰ ਗੱਲ ਹੈ ਵੀ ਮਨਮਤੀਆਂ ਦੀਆਂ ਸਭ ਤੋਂ ਵੱਧ ਗਾਲਾਂ ਖਾਂਦੇ ਆ ਤਾਂ ਵੀ ਸ਼ਾਂਤੀ ਖਾਂਦੇ ਆ, ਦੂਆ ਖਾ ਨਹੀਂ ਸਕਦਾ, ਕਿਉਂਕਿ ਸਹਿਣ ਕਰਨ ਦੀ ਸ਼ਕਤੀ ਜਿਹੜੀ ਹੈ ਉਹ ਸਾਧੂ 'ਚ ਹੈ। ਇਸ ਕਰਕੇ ਵਿਦਵਾਨ ਸਤਪੁਰਸ਼ਾਂ ਨੇ ਕਿਹਾ ਕਿ ਕੁਝ ਚੀਜ਼ਾਂ ਐਸੀਆਂ ਨੇ ਧਰਤੀ ਤੋਂ ਖੋਦਨ ਸਹਿ ਕਾਟਨ ਸਹਿ ਬਨ ਰਾਏ। ਕਹਿੰਦੇ ਧਰਤੀ ਦੇ ਵਿੱਚ ਸਹਿਣ ਕਰਨ ਦਾ ਮਾਦਾ ਹੈ, ਇਸ ਲਈ ਧਰਤੀ ਨੂੰ ਕੋਈ ਪੁੱਟਦਾ ਹੈ ਤਾਂ ਧਰਤੀ ਘਬਰਾਉਂਦੀ ਨਹੀਂ ਤੇ ਉਸ ਨੂੰ ਪੁੱਟਣ ਵਾਲੇ ਨੂੰ ਕੋਈ ਸ਼ਰਾਪ ਨਹੀਂ ਦਿੰਦੀ ਵੀ ਤੂੰ ਮੇਰਾ ਜਿਸਮ ਪਾੜ ਕੇ ਰੱਖ ਦਿੱਤਾ। ਧਰਤੀ ਦਾ ਜਿਸਮ ਪਾੜ ਕੇ ਅਨੰਤ ਪ੍ਰਕਾਰ ਦੇ ਕਾਰਜ ਸਿੱਧ ਕੀਤੇ ਜਾਂਦੇ ਨੇ ਪਰ ਧਰਤੀ ਘਬਰਾਉਂਦੇ ਨੇ। ਜਿਉਂ ਵਸਦਾ ਕੋ ਖੋਦੈ ਕੋ ਚੰਦਨ ਲੇਪ, ਜਿਹੜਾ ਚੰਦਨ ਦਾ ਲੇਪ ਕਰਦਾ ਧਰਤੀ ਉਹਨੂੰ ਵਰ ਨਹੀਂ ਦਿੰਦੀ। ਇਹਨੇ ਆਪਣਾ ਕਰਮ ਕੀਤਾ, ਜਿਹੜਾ ਧਰਤੀ ਦਾ ਜਿਸਮ ਪਾੜਦਾ ਉਹਨੂੰ ਧਰਤੀ ਨਾਰਾਜ਼ ਹੋ ਕੇ ਸ਼ਰਾਪ ਨਹੀਂ ਦਿੰਦੀ। ਧਰਤੀ ਤੋਂ ਖੋਦਨ ਸਹਿ ਕਾਟਣ ਸਹਿ ਬਨ ਰਾਏ, ਜਿਹੜਾ ਕੱਟਣਾ ਇਹ ਬਿਰਸ਼ਾਂ ਦੇ ਹਿੱਸੇ ਆਇਆ। ਬਿਰਸ਼ ਨੂੰ ਕੋਈ ਕੱਟਦਾ ਤਾਂ ਬਿਰਸ਼ ਸਹਿਣ ਕਰਦਾ, ਉਹਦੀਆਂ ਟਹਿਣੀਆਂ ਵੱਢ ਦਿਓ, ਟਹਿਣੇ ਵੱਢ ਦਿਓ, ਸਹਿਣ ਕਰਦਾ। ਉਹਦੇ 'ਚ ਸਹਿਣ ਕਰਨ ਦਾ ਮਾਦਾ ਉਹਦੇ 'ਚ ਵੀ ਹੈ। ਧਰਤੀ ਤੋਂ ਖੋਦਨ ਸਹਿ ਕਾਟਣ ਸਹਿ ਬਨ ਰਾਏ। ਕਹਿੰਦੇ ਬੋਲ ਕਬੋਲ ਸਾਧੂ ਸਹਿ ਅਵਰ ਪੈ ਸਹਿਆ ਨਾ ਜਾਏ। ਸੰਸਾਰ ਦੇ ਬੋਲ ਕਬੋਲ ਇੱਕ ਸਾਧੂ ਸਹਿ ਸਕਦਾ, ਦੂਸਰਾ ਨਹੀਂ ਸਹਿ ਸਕਦਾ। ਔਖੀ ਬਾਤ ਹੈ ਤੇ ਫਿਰ ਮੁੜ ਕੇ ਦੁਹਰਾਇਆ, ਕਹਿਣ ਲੱਗਾ ਸਤਪੁਰਸ਼ ਵੀ ਮੈਂ ਧਰਤੀ ਦਾ ਹਰ ਬਿਰਸ਼ ਦਾ ਪ੍ਰਮਾਣ ਤਾਂ ਦੇ ਦਿੱਤਾ ਪਰ ਪ੍ਰਮਾਣ ਦੇਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਮੈਂ ਗਲਤ ਪ੍ਰਮਾਣ ਦੇ ਦਿੱਤਾ। ਹੁਣ ਕਹਿੰਦਾ ਮੈਂ ਇਹਨੂੰ ਮਿਟਾਉਂਦਾ ਨਹੀਂ, ਮੈਂ ਧਰਤੀ ਦੀ ਤੁਲਨਾ ਬਿਰਸ਼ਾਂ ਦੀ ਤੁਲਨਾ ਦੇ ਦਿੱਤੀ ਪਰ ਕਹਿੰਦਾ ਨਹੀਂ, ਸਾਧੂ ਦੀ ਵਿਸ਼ੇਸ਼ਤਾ, ਇਹਨਾਂ ਨਾਲੋਂ ਇਹ ਪ੍ਰਮਾਣ ਨਹੀਂ ਟੁੱਟਦੇ। ਫਿਰ ਉਲਟਾਉਂਦਾ ਕਹਿੰਦਾ ਧਰਤੀ ਖੋਦਤ ਬੋਲ ਹੀ। ਜਦੋਂ ਕੋਈ ਧਰਤੀ ਨੂੰ ਪੁੱਟਦਾ ਧਰਤੀ ਆਵਾਜ਼ ਤਾਂ ਦਿੰਦੀ ਹੈ, ਧਰਤੀ ਖੋਦਤ ਬੋਲ ਹੀ। ਕਾਠ ਕਟਤ ਕੁਰ ਲਾਏ, ਜਿਹੜਾ ਕਾਠ ਹੈ ਲੱਕੜ ਜਦੋਂ ਕੋਈ ਬਿਰਸ਼ ਨੂੰ ਵੱਢਦਾ ਹੈ, ਬਿਰਸ਼ ਦੇ ਵਿੱਚੋਂ ਪਾਣੀ ਸਿੰਮਦਾ, ਬਿਰਸ਼ ਕੁਰਲਾਟ ਦਿੰਦਾ, ਦਰਦ ਹੈ ਉਹਦੇ ਵਿੱਚ। ਵਿਗਿਆਨੀਆਂ ਨੇ ਇਹ ਬਾਤ ਸਿੱਧ ਕਰਕੇ ਸੰਸਾਰ ਦੇ ਸਾਹਮਣੇ ਅਨਾਊਂਸ ਕਰ ਦਿੱਤੀ, ਇਹ 40 ਤਰ੍ਹਾਂ ਦੇ ਤਜਰਬੇ ਹੋਏ ਵੇ ਦਾਸ ਨੇ ਸਬੂਤ ਵਜੋਂ, ਕਿਉਂਕਿ ਅੱਜ ਕੱਲ੍ਹ ਸ਼ੰਕਾਵਾਦੀ ਲੋਕ ਹੋ ਗਏ ਜਾ ਕੇ, ਇਸ ਲਈ ਦਾਸ ਨੂੰ ਸਿਵਾਏ ਜਿਹੜੀ ਗੱਲ ਕਹਿਣੀ ਹੈ ਉਹਦਾ ਸਬੂਤ ਆਪਣੇ ਕੋਲ ਰੱਖਣਾ, ਤਾਂ ਕਿ ਕੋਈ ਇਹ ਨਾ ਕਹੇ ਜੀ ਇਹ ਮਨ ਘੜਤ ਗੱਲ ਕਹਿ ਦੇ। ਵਿਗਿਆਨੀਆਂ ਨੇ 40 ਤਜਰਬੇ ਕੀਤੇ ਪਦਾਰਥਾਂ ਦੇ ਉੱਤੇ। ਪਹਿਲਾ ਤਜਰਬਾ ਕੀਤਾ ਪਾਣੀ ਦੇ ਉੱਤੇ ਉਹਨਾਂ ਨੇ, ਉਹਦੇ ਨਾਲ ਸਾਡੇ ਗੁਰਮਤ ਦੀਆਂ ਕਈ ਗੱਲਾਂ ਸਾਨੂੰ ਸਮਝਣੀਆਂ ਸੌਖੀਆਂ ਹੋ ਗਈਆਂ। ਤਜਰਬੇ ਉਹਨਾਂ ਨੇ ਕੀਤੇ, ਗੱਲ ਸਾਡੇ ਵਾਲੀ ਕਲੀਅਰ ਹੋ ਗਈ ਬਹੁਤ ਜ਼ਿਆਦਾ। ਉਹਨਾਂ ਨੇ ਸਾਬਤ ਕੀਤਾ ਵੀ ਪਾਣੀ ਜਿਹੜਾ ਇਹ ਆਵਾਜ਼ ਸਮਝਦਾ। ਲਓ ਦੇਖੋ ਕੈਸੀ ਬਾਤ ਹੈ ਵੀ ਪਾਣੀ ਆਵਾਜ਼ ਸਮਝਦਾ, ਪਾਣੀ ਦੇ ਉੱਤੇ ਆਵਾਜ਼ ਦਾ ਅਸਰ ਹੁੰਦਾ। ਇਹ ਗੱਲ ਵਿਗਿਆਨ ਨੇ ਸਿੱਧ ਕਰ ਦਿੱਤੀ, ਸਬੂਤ ਮੇਰੇ ਕੋਲ ਰੱਖਿਆ ਹੋਇਆ। 40 ਤਰ੍ਹਾਂ ਦੇ ਵੱਖਰੇ ਵੱਖਰੇ ਤਜਰਬਿਆਂ ਦੀਆਂ ਉਹਨਾਂ ਦੀਆਂ ਮਸ਼ੀਨਾਂ ਤੇ ਉਹ ਵਿਗਿਆਨੀ ਟੈਸਟ ਕਰਦੇ ਦੀਆਂ ਰਿਪੋਰਟਾਂ ਨੇ ਮੇਰੇ ਕੋਲ, ਸਾਰੀ ਇੰਗਲਿਸ਼ ਦੇ ਵਿੱਚ ਹੈ ਸਾਰੀ ਰਿਪੋਰਟ। ਉਹ ਕਹਿੰਦਾ ਵੀ ਪਾਣੀ ਆਵਾਜ਼ ਦਾ ਅਸਰ ਕਬੂਲਦਾ, ਵੀ ਇੱਕ ਹੈਰਾਨੀ ਵਾਲੀ ਬਾਤ ਹੋਏਗੀ, ਇਹਨੂੰ ਅਸੀਂ ਜੜ ਸਮਝ ਕੇ ਪਾਣੀ ਨੂੰ ਵਰਤਦੇ ਰਹੇ, ਪਰ ਪਾਣੀ ਜੜ ਨਹੀਂ ਹੈ, ਇਹਦੇ ਚ ਚੇਤਨਾ ਹੈ। ਜੇ ਚੇਤਨਾ ਤਾਂ ਆਵਾਜ਼ ਦੀ ਹਰਕਤ ਉਹਦੇ ਚ। ਉਹਨਾਂ ਨੇ ਫਿਰ ਤਜਰਬਾ ਕੀਤਾ ਦੋ ਤਰ੍ਹਾਂ ਦਾ, ਪਾਣੀ ਦੇ ਉੱਤੇ ਦੋ ਤਰ੍ਹਾਂ ਦਾ ਤਜਰਬਾ ਕੀਤਾ। ਇੱਕ ਤਜਰਬਾ ਕੀਤਾ ਕਿ ਪਾਣੀ ਲੈ ਲਿਆ, ਉਸ ਪਾਣੀ ਨੂੰ ਗਾਲਾਂ ਕੱਢੀਆਂ ਗਈਆਂ, ਪਾਣੀ ਨੂੰ ਭੈੜੇ ਸ਼ਬਦ ਕਹੇ ਗਏ, ਪਾਣੀ ਨੂੰ ਬੁਰੀਆਂ ਗੱਲਾਂ ਸੁਣਾਈਆਂ ਗਈਆਂ। ਇਹਦੇ ਨਾਲ ਪਾਣੀ ਦੀ ਸ਼ਕਲ ਜਿਹੜੀ ਹੈ ਉਹ ਫਿਰ ਪਹਿਲਾਂ ਦਿਖਾਈ ਉਹਨੇ ਜਿਹੜੀ ਨੋਰਮਲ ਸੀ ਪਾਣੀ ਦੀ ਫੋਟੋ, ਉਸ ਤੋਂ ਬਾਅਦ ਉਹਦੀ ਮਸ਼ੀਨ ਦੇ ਵਿੱਚ ਪਾਣੀ ਦੀ ਵਿਗੜੀ ਹੋਈ ਤਸਵੀਰ ਦਿਖਾਈ ਕਿ ਆਹ ਦੇਖੋ ਪਾਣੀ ਦੀ ਤਸਵੀਰ ਜਿਹੜੀ ਹੈ, ਆਵਾਜ਼ ਗੰਦੀਆਂ ਸੁਣਨ ਤੋਂ ਬਾਅਦ ਇਹਦੀ ਸ਼ਕਲ ਭੈੜੀ ਹੋ ਗਈ, ਭੈੜੀਆਂ ਗੱਲਾਂ ਦਾ ਅਸਰ ਇਹਦੇ ਤੇ ਹੋ ਗਿਆ। ਫਿਰ ਉਹਨਾਂ ਨੇ ਪਾਣੀ ਨੂੰ ਸੰਗੀਤ ਸੁਣਾਇਆ, ਸੰਗੀਤ ਤੋਂ ਪਹਿਲਾਂ ਪਾਣੀ ਦੀ ਹੋਰ ਆ, ਸੰਗੀਤ ਤੋਂ ਬਾਅਦ ਜਿਵੇਂ ਫੁੱਲ ਖਿੜਦਾ ਇਸ ਤਰ੍ਹਾਂ ਦੀ ਬਨਾਵਟ ਉਹਦੇ ਚ ਬਣੀ ਹੋਈ ਹੈ। ਫਿਰ ਵਿਗਿਆਨੀ ਹੋਰ ਅੱਗੇ ਵੱਧਦਾ ਗਿਆ, ਸਭ ਤੋਂ ਲਾਸਟ ਤਜਰਬਾ ਪਾਣੀ ਤੇ ਵੈਨਕੂਵਰ ਦੀ ਧਰਤੀ ਵਿੱਚ ਕੈਨੇਡਾ ਦੇ ਵਿੱਚ ਕੀਤਾ ਉਸ ਵਿਗਿਆਨੀ ਨੇ, ਜਦੋਂ ਇੱਕ ਨੋਰਮਲ ਨਲਕੇ ਦਾ ਪਾਣੀ ਲੈ ਕੇ ਸਾਹਮਣੇ ਲੋਕਾਂ ਦੇ ਪਾਣੀ ਰੱਖ ਕੇ ਫਿਰ ਉਹਨੇ ਤਜਰਬਾ ਕੀਤਾ। ਉਸ ਪਾਣੀ ਦੇ ਉੱਤੇ ਸਾਰਿਆਂ ਨੇ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਪਾਣੀ ਦੇ ਉੱਤੇ, ਇਹ ਲਾਸਟ ਤਜਰਬਾ ਸੀ ਉਸਦਾ। ਔਰ ਪਾਣੀ ਦੀ ਜੋ ਉਹਦੇ ਵਿੱਚ ਖੇੜਾ ਆਇਆ, ਜੋ ਪਾਣੀ ਨੇ ਜਾਪ ਦਾ ਅਸਰ ਕਬੂਲਿਆ, ਉਸ ਗੱਲ ਨੇ ਬਾਤ ਸਿੱਧ ਕਰ ਦਿੱਤੀ ਕਿ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦਾ ਜਿੰਨਾ ਵੀ ਜਲ ਹੈ ਉਹ ਪਾਣੀ ਨਹੀਂ ਹੈ, ਉਹ ਅੰਮ੍ਰਿਤ ਹੈ। ਜਿੱਥੇ ਵੀ ਗੁਰਦੁਆਰੇ ਹਰ ਵੇਲੇ ਨਾਮ ਦੀ ਆਵਾਜ਼ ਪਾਣੀ ਨੂੰ ਸੁਣਦੀ ਹੈ, ਉਹ ਪਾਣੀ ਪਾਣੀ ਨਹੀਂ ਰਹਿੰਦਾ, ਤਬਦੀਲ ਹੋ ਜਾਂਦਾ। ਇਹ ਵਿਗਿਆਨੀ ਦੀ ਰਿਪੋਰਟ ਹੈ ਤੇ ਗੁਰਮਤ ਦੇ ਵਿੱਚ ਇਹਨੂੰ ਸਮਝਣਾ ਸੌਖਾ ਹੋ ਗਿਆ ਕਿ ਫਿਰ ਗੁਰੂ ਮਹਾਰਾਜ ਨੇ ਖਾਲਸਾ ਸਾਜਣ ਵੇਲੇ ਪਾਣੀ ਦੇ ਉੱਤੇ ਬਾਣੀ ਕਿਉਂ ਪੜੇ, ਕਿਸੇ ਹੋਰ ਪਦਾਰਥ ਤੇ ਵੀ ਪੜੀ ਜਾ ਸਕਦੀ ਸੀ। ਜੋ ਪਾਣੀ ਸ਼ਬਦ ਦਾ ਅਸਰ ਕਬੂਲਦਾ ਹੈ ਉਹ ਬਾਕੀ ਦਾ ਪਦਾਰਥ ਕੋਈ ਨਹੀਂ ਕਬੂਲਦਾ। ਜਿੰਨੀ ਜਿੰਨੀ ਪਾਣੀ ਦੀ ਅੰਸ਼ ਹੈ, ਫਿਰ ਉਹਨੇ ਤਜਰਬਾ ਕੀਤਾ ਚੌਲਾਂ ਦੇ ਉੱਤੇ। ਤੁਸੀਂ ਕਿਤੇ ਸਮਾਂ ਲੱਗਿਆ ਕਿਸੇ ਨੇ ਦੇਖਣਾ ਹੋਇਆ ਇਹ ਰਿਪੋਰਟ ਦੇਖ ਸਕਦੇ ਹੋ, ਦਾਸ ਦੇ ਕੋਲ ਮੌਜੂਦ ਹੈ। ਨਾਰਮਲ ਚੌਲਾਂ ਦੀ ਫੋਟੋ ਲਈ ਪਹਿਲਾਂ ਵੀ ਆਮ ਚੌਲ ਨੇ ਠੀਕ। ਉਸ ਤੋਂ ਬਾਅਦ ਉਹਨੇ ਇੱਕ ਤਜਰਬਾ ਕੀਤਾ ਕਿ ਚੌਲਾਂ ਨੂੰ ਗਾਲਾਂ ਕੱਢੀਆਂ, ਗੰਦੀਆਂ ਗੱਲਾਂ ਕਹੀਆਂ, ਤੁਹਾਡਾ ਬੇੜਾ ਗਰਕ ਹੋ ਜਾਏ, ਤੁਸੀਂ ਗੋਡੇ ਖੜਾ ਦਿੰਦੇ ਹੋ, ਤੁਸੀਂ ਲੱਕ ਪੀੜ ਹੋਣ ਦਿੰਦੇ ਹੋ, ਤੁਸੀਂ ਆਹ ਕਰ ਦਿੰਦੇ ਹੋ, ਬਹੁਤ ਭੈੜੀਆਂ ਗੱਲਾਂ ਕਹੀਆਂ, ਤੁਹਾਡਾ ਬੇੜਾ ਹੀ ਗਰਕ ਹੋ ਜਾਏ, ਤੁਸੀਂ ਸੰਸਾਰ ਦੇ ਨਾਸ਼ ਹੀ ਹੋ ਜਾਏ ਚੌਲਾਂ ਨੂੰ, ਇਹ ਗੱਲਾਂ ਕਹਿ ਕਹਿ ਕੇ ਜੀ ਚੌਲਾਂ ਦੀ ਹਾਲਤ ਇਉਂ ਹੋ ਗਈ ਜਿਵੇਂ ਚੌਲਾਂ ਚੋਂ ਅੱਗ ਨਿਕਲੇ ਤੇ ਨਾ ਸੇਕ ਲੱਗੇ ਤੋਂ ਬਾਅਦ ਚੌਲ ਕਾਲੇ ਜਿਹੇ ਹੋ ਜਾਂਦੇ ਆ, ਚੌਲ ਇਸ ਤਰ੍ਹਾਂ ਹੋ ਗਏ। ਫਿਰ ਚੌਲਾਂ ਦੀ ਸਿਫਤ ਕੀਤੀ, ਤੁਸੀਂ ਬੜੇ ਚੰਗੇ ਹੋ ਭਰਾਵੋ, ਇਹ ਤੁਸੀਂ ਬਹੁਤ ਛੇਤੀ ਹਾਜ਼ਮ ਹੋ ਜਾਂਦੇ ਹੋ, ਤੁਹਾਤੋਂ ਬਿਨਾਂ ਖੀਰ ਨਹੀਂ ਬਣਦੀ, ਇਸ ਕਰਕੇ ਤੁਸੀਂ ਤਾਂ ਰਸੋਈ ਦੀ ਸ਼ੋਭਾ ਹੋ। ਉਹਦੀਆਂ ਸਿਫਤਾਂ ਕੀਤੀਆਂ ਤੇ ਚੌਲਾਂ ਦਾ ਰੰਗ ਉਹ ਖਿੜਿਆ ਹੋਇਆ। ਮੈਂ ਕਹਿੰਦਾ ਵੀ ਪਹਿਲੀ ਵਾਰ ਜਦੋਂ ਮੈਨੂੰ ਨੀਲੀ ਲੈਣ ਦੇ ਵਿੱਚ ਉਹਨੇ ਪ੍ਰੇਮੀ ਨੇ ਦੱਸਿਆ, ਮੈਂ ਉਹਨੂੰ ਕਿਹਾ ਉਹ ਕਿਉਂ ਇੰਨੀਆਂ ਝੂਠੀਆਂ ਗੱਲਾਂ ਮੇਰੇ ਨਾਲ ਕਰਦਾ, ਤੈਨੂੰ ਕੋਈ ਚਸਕਾ ਝੂਠ ਬੋਲਣ ਦਾ? ਕਹਿੰਦਾ ਵਾਹ ਬਾਬਾ ਜੀ, ਮੇਰੇ ਤਾਂ ਸਾਰੇ ਕਾਇਦਾ ਨਿਰਾਦਰੀ ਕਰ ਦਿੱਤਾ ਤੁਸੀਂ, ਮੈਂ ਹੁਣ ਸਬੂਤ ਲੈ ਕੇ ਆਉਣਾ। ਜਦ ਉਹਨੇ ਸਬੂਤ ਦਿਖਾਇਆ ਮੈਂ ਤਾਂ ਹੈਰਾਨ ਹੋ ਗਿਆ, ਮੈਂ ਕਿਹਾ ਵੀ ਹੁਣ ਇੱਕ ਕਾਪੀ ਮੈਨੂੰ ਦੇ ਦੇ, ਜਿਹੜੀ ਸ਼ੰਕਾ ਮੈਨੂੰ ਸੀ ਕਿਸੇ ਹੋਰ ਨੂੰ ਬਿਮਾਰੀ ਵੀ ਹੋ ਸਕਦੀ ਹੈ ਵੀ ਮੈਂ ਦਿਖਾ ਸਕਦਾ। ਇੱਥੋਂ ਸਾਬਤ ਹੋ ਗਿਆ ਕਿ ਲੰਗਰ ਤਿਆਰ ਕਰਨ ਵੇਲੇ ਜਿਹੜਾ ਸਤਨਾਮ ਵਾਹਿਗੁਰੂ ਦੀ ਆਵਾਜ਼ ਦੇ ਕੇ ਲੰਗਰ ਤਿਆਰ ਹੋਏਗਾ, ਉਸ ਲੰਗਰ ਦੀ ਤਾਸੀਰ ਦੂਸਰੇ ਲੰਗਰ ਨਾਲੋਂ ਵੱਖਰੀ ਹੋਏਗੀ। ਜਿਹੜਾ ਲੰਗਰ ਤਿਆਰ ਹੋਣ ਵੇਲੇ ਟੈਲੀਵਿਜ਼ਨ ਦੀਆਂ ਗੰਦੀਆਂ ਆਵਾਜ਼ਾਂ ਰਸੋਈ 'ਚ ਪਹੁੰਚਣਗੀਆਂ ਤੇ ਉਹ ਖਾਣਾ ਵੀ ਗੰਦਾ ਤੇ ਖਾਣ ਵਾਲੇ ਵੀ ਗੰਦੇ ਹੀ ਲੋਕ ਹੋ ਜਾਣਗੇ, ਉਹ ਸਵੱਛ ਨਹੀਂ ਰਹਿ ਸਕਣਗੇ, ਜੀਵਨ ਬਚ ਨਹੀਂ ਸਕੇ। ਇਸ ਲਈ ਮਰਿਆਦਾ ਸੀ ਕਿ ਲੰਗਰ ਤਿਆਰ ਕਰਨ ਵੇਲੇ ਮੂੰਹ ਤੇ ਢਾਠਾ ਬੰਨਣਾ ਤਾਂ ਕਿ ਥੁੱਕ ਨਾ ਵਿੱਚ ਡਿੱਗ ਜਾਏ, ਦੇਗ ਬਣਾਉਣ ਲੱਗੇ ਵੀ ਇਹੀ ਮਰਿਆਦਾ ਸੀ। ਤੁਸੀਂ ਕਦੇ ਦੇਗ ਬਣਾਉਣ ਵਾਲੇ ਗੁਰਮੁਖ ਨੂੰ ਵੇਖਿਆ ਹੋਏਗਾ ਕਿ ਉਹ ਓਨਾ ਚਿਰ ਬੋਲ ਨਹੀਂ ਸਕਦਾ ਕੋਈ ਵੀ ਬਚਨ ਜਿੰਨਾ ਚਿਰ ਗੁਰੂ ਕੀ ਦੇਗ ਤਿਆਰ ਹੋ ਰਹੀ ਹੈ, ਜਪਜੀ ਦਾ ਪਾਠ ਕਰੇ ਜਾਂ ਵਾਹਿਗੁਰੂ 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 ਕਰੇ। ਤੇ ਦੇਗ ਫਿਰ ਹੈ ਤਾਂ ਆਟਾ ਕੀ ਖੰਡੀ, ਪਰ ਇਸ ਨੂੰ ਫਿਰ ਚਰਨਾਮਤ ਪੰਚਾਮ੍ਰਿਤ ਕਿਹਾ ਜਾਂਦਾ ਹੈ। ਪੰਚਾਮ੍ਰਿਤ ਪੰਜਾਂ ਤੋਂ ਬਣਿਆ ਅੰਮ੍ਰਿਤ ਕਿਹਾ ਨਹੀਂ ਜਾਂਦਾ, ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ। ਅੰਮ੍ਰਿਤ ਬਣਿਆ ਕਾਹਦੇ ਨਾਲ? ਅੰਮ੍ਰਿਤ ਨਾਮ ਦੇ ਨਾਲ ਬਣਿਆ, ਨਾਮ ਦੀਆਂ ਬਰਕਤਾਂ। ਇਸ ਕਰਕੇ ਪਾਣੀ ਦੇ ਉੱਤੇ ਅਸਰ ਹੈ, ਪਾਣੀ ਦੀ ਅੰਸ਼ ਜਿੰਨੀ ਖਾਣਿਆਂ ਦੇ ਉੱਤੇ ਹੈ, ਪਾਣੀ ਦੇ ਵਿੱਚ ਚੌਲ ਰਿੱਝਦੇ ਉਹਦੇ 'ਚ ਅਸਰ ਪੈਂਦਾ। ਦਰਖਤਾਂ ਦੇ ਵਿੱਚ ਪਾਣੀ ਹੈ, ਉਹੀ ਪਾਣੀ ਚੇਤਨਾ ਰੂਪ ਹੋ ਕਰਕੇ ਬਿਰਸ਼ ਨੂੰ, ਇਹਦੇ ਤੇ ਕਈ ਤਜਰਬੇ ਕੀਤੇ। ਇੰਗਲੈਂਡ ਦੇ ਵਿੱਚ ਇੱਕ ਇੰਗਲੈਂਡ ਦੀ ਪੁਲਿਸ ਦੇ ਵਿੱਚ ਪਹਿਲਾ ਗੁਰਸਿੱਖ ਹੈ ਤੁਹਾਡਾ ਭਰਾ ਅੰਮ੍ਰਿਤਧਾਰੀ, ਪੰਜੇ ਕਕਾਰਾਂ ਦੇ ਸਹਿ, ਜਿਹੜਾ ਸਭ ਤੋਂ ਪਹਿਲਾਂ ਯੂਕੇ ਦੀ ਪੁਲਿਸ ਵਿੱਚ ਸਰਦਾਰ ਦੀ ਭਰਤੀ ਹੋਈ, ਉਹ ਭਾਈ ਕਮਲਜੀਤ ਸਿੰਘ ਹੈ। ਇਹਦਾ ਪਿਤਾ ਸੋਹਣ ਸਿੰਘ। ਸੋਹਣ ਸਿੰਘ ਮੇਰਾ ਬਹੁਤ 30 ਸਾਲ ਪੁਰਾਣਾ ਵਾਕਫ ਚੱਲਿਆ ਆ ਰਿਹਾ। ਉਹ ਬੱਚਾ ਐਡੀ ਕਿਰਪਾ, ਉਹਦੇ ਘਰੋਂ ਬੀਬਾ ਤੇ ਉਹ ਦੋਨੋਂ ਹੀ ਕਿੰਨਾ ਕੁ ਨਾਮ ਜਪਦੇ ਨੇ, ਇਉਂ ਲੱਗਦਾ ਵੀ ਡੇਰਿਆਂ ਚ ਕਈ ਵਿਹੰਗਮਾਂ ਤੋਂ ਵੀ ਅੱਗੇ ਨਾ ਹੋ। ਨਾਮ ਦਾ ਰੰਗ ਗੂੜਾ ਹੈ ਔਰ ਵੈਰਾਗ ਹੈ। ਯੂਕੇ ਦੀ ਪੁਲਿਸ ਵੀ ਉਹਦੇ ਤੇ ਮਾਣ ਕਰਦੀ ਹੈ ਵੀ ਇੱਕ ਸਰਦਾਰ ਇੰਨਾ ਵਫਾਦਾਰ ਹੋ ਸਕਦਾ ਪੁਲਿਸ ਮਹਿਕਮੇ ਚ, ਤੇ ਸਾਡੇ ਸਾਰੇ ਉੱਥੇ ਸਰਦਾਰ ਇੰਗਲੈਂਡ ਦੇ ਉਹ ਬੱਚੇ ਤੇ ਮਾਣ ਕਰਦੇ ਆ ਕਮਲਜੀਤ ਸਿੰਘ ਤੇ ਵੀ ਸਾਡਾ ਨਾਂ ਉੱਚਾ ਕੀਤਾ ਇਸ ਨੇ। ਲੈਸਟਰ ਦੇ ਵਿੱਚ ਉਹ ਰਹਿੰਦਾ, ਜਿੰਨਾ ਚ ਦੋ ਹਫ਼ਤੇ ਦਾ ਪ੍ਰੋਗਰਾਮ ਹੋਵੇ ਦੋ ਹੀ ਹਫ਼ਤੇ ਛੁੱਟੀ ਲੈ ਲੈਂਦਾ। ਕਈ ਵਾਰ ਕਿਹਾ ਵੀ ਕਮਲਜੀਤ ਸਿੰਘ ਇੱਥੇ ਤਾਂ ਮਕਾਨਾਂ ਦੇ ਕਿਰਾਏ ਦੇਣੇ ਔਖੇ, ਖਰਚੇ ਬੜੇ ਹੈ, ਤੂੰ ਬੇਟਾ ਇੱਕ ਹਫ਼ਤੇ ਦੀ ਛੁੱਟੀ ਲੈ ਲਿਆ ਕਰ। ਕਹਿੰਦਾ ਸਾਲ ਭਰ ਮੈਂ ਛੁੱਟੀਆਂ ਇਕੱਠੀਆਂ ਕਰਕੇ ਰੱਖਦਾ ਵੀ ਬਸ ਉਹ ਮੈਂ ਇਸ ਤਰ੍ਹਾਂ ਹੀ ਵਰਤਾਂ। ਉਹਨੇ ਇੱਕ ਵਰਲਡ ਦੇ ਵਿੱਚ ਉਹਨੇ ਮੁਲਕ ਦਾ ਨਾਂ ਲਿਆ ਸੀ, ਕਹਿੰਦਾ ਇੰਟਰਨੈਟ ਤੇ ਪਿਆ ਹੋਇਆ ਹੈ, ਕਹਿੰਦਾ ਮੈਂ ਉੱਥੋਂ ਰਿਪੋਰਟ ਫੜੀ ਹੈ ਸਾਰੀ, ਉਹਦੀ ਰਿਪੋਰਟ ਮੇਰੇ ਕੋਲ ਨਹੀਂ, ਉਹਦੀ ਉਹਦੇ ਕੋਲ। ਬਿਰਸ਼ਾਂ ਦੇ ਉੱਤੇ ਕਿਵੇਂ ਅਸਰ ਹੁੰਦਾ ਹੈ, ਲੋਕੀ ਦਾ ਬਿਰਸ਼ ਵੱਢਣ ਲੱਗੇ ਕੋਈ ਦਰਦੇ ਨਹੀਂ ਰੱਖਦੇ ਤਾਂ ਕਤਲ। ਦੇਖੋ ਬਾਹਰਲੇ ਮੁਲਕਾਂ ਨੇ ਬੰਦੇ ਦੇ ਕਤਲ ਕਰਨ ਜਿੰਨਾ ਜ਼ੁਲਮ ਰੱਖਿਆ ਬਿਰਸ਼ ਦੇ ਵੱਢਣ ਦਾ, ਸਾਡੇ ਵਾਲਿਆਂ ਨੂੰ ਕੋਈ ਪਰਵਾਹ ਨਹੀਂ। ਇੱਕ ਦਿਨ ਦੇ ਵਿੱਚ ਤੁਸੀਂ ਆਏ 100 ਬਿਰਸ਼ ਵਢਾ ਲਓ ਇਹਨਾਂ ਦੇ ਕੋਲ। ਉਹਨਾਂ ਨੇ ਕਿਉਂ ਰੱਖਿਆ, ਵਿਗਿਆਨੀਆਂ ਨੇ ਤਜਰਬੇ ਕੀਤੇ, ਔਰ ਉਸ ਮੁਲਕ ਦਾ ਜਿਹੜਾ ਉਹ ਬੱਚਾ ਕਹਿੰਦਾ ਸੀ ਇੰਟਰਨੈਟ ਤੇ ਇੰਗਲਿਸ਼ ਚ ਰਿਪੋਰਟ ਹੈ, ਕਹਿੰਦਾ ਉੱਥੇ ਦੀ ਪ੍ਰਥਾ, ਉੱਥੇ ਦੇ ਇੱਕ ਜਗ੍ਹਾ ਦਾ ਨਾਂ ਲਿਆ ਉਹਨੇ ਵੀ ਬਿਰਸ਼ ਕੋਈ ਵੀ ਵੱਢ ਨਹੀਂ ਸਕਦਾ, ਇਹ ਤਾਂ ਬਹੁਤ ਥਾਵਾਂ ਤੇ ਹੈ। ਕਹਿੰਦਾ ਪਰ ਜੇ ਕੋਈ ਬਿਰਸ਼ ਦੁਖਦਾਇਕ ਹੋਵੇ ਸਰਕਾਰ ਮਨਜ਼ੂਰੀ ਦੇ ਦਿੰਦੀ ਵੀ ਕੱਟ ਸਕਦੇ ਹੋ, ਕਹਿੰਦੇ ਉਹ ਤਾਂ ਵੀ ਨਹੀਂ ਕੱਟਦੇ। ਫਿਰ ਕੀ ਕਰਦੇ ਹੈ, ਕਹਿੰਦੇ ਉਹਨਾਂ ਨੇ ਇੱਕ ਨਵਾਂ ਤਰੀਕਾ ਸੋਚਿਆ ਬਿਰਸ਼ ਨੂੰ ਖਤਮ ਕਰਨ ਦਾ, ਸਾਰਾ ਨਗਰ ਇਕੱਠਾ ਹੋ ਕੇ ਉਸ ਬਿਰਸ਼ ਦੇ ਦੁਆਲੇ ਪ੍ਰਕਰਮਾ ਕਰਦੇ ਹੈ ਤੇ ਬਿਰਸ਼ ਵੱਲ ਵੇਖ ਵੇਖ ਕੇ ਗਾਲਾਂ ਕੱਢਦੇ ਨੇ, ਉਸ ਨੂੰ ਗੰਦੀਆਂ ਗਾਲਾਂ ਕੱਢਦੇ ਨੇ। ਉਹ ਗਾਲਾਂ ਦਾ ਅਸਰ ਇਹ ਹੁੰਦਾ ਦੂਜੇ ਤੀਜੇ ਦਿਨ ਬਿਰਸ਼ ਦੇ ਪੱਤੇ ਕਮਲਾਉਣ ਲੱਗ ਜਾਂਦੇ ਹੈ, ਬਿਰਸ਼ ਸੁੱਕ ਜਾਂਦਾ ਵੀ ਮੇਰੇ ਤੋਂ ਕੀ ਇਹੋ ਜਿਹਾ ਅਪਰਾਧ ਹੋ ਗਿਆ। ਉਹਨਾਂ ਨੇ ਕਿੰਨੇ ਬਿਰਸ਼ ਗਾਲਾਂ ਕੱਢ ਕੇ ਸੁਕਾ ਕੇ ਸੰਸਾਰ ਦੇ ਸਾਹਮਣੇ ਰੋਬੋਟ ਤਿਆਰ ਕੀਤੀ। ਬਿਰਸ਼ ਦੇ ਉੱਤੇ ਗਾਲਾਂ ਦਾ ਅਸਰ ਹੋ ਸਕਦਾ ਹੈ ਤੇ ਬਿਰਸ਼ ਦੇ ਉੱਤੇ ਭਾਈ ਫਿਰ ਨਾਮ ਦਾ ਅਸਰ ਵੀ ਹੋ ਸਕਦਾ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਦੇ ਭੋਰੇ ਵਿੱਚ ਫੁੱਲਾਂ ਦੀ ਬਗੀਚੀ ਸੀ, ਉਹਨਾਂ ਫੁੱਲਾਂ ਦੇ ਕੋਲ ਖੜ ਖੜ ਕੇ ਮਹਾਂਪੁਰਸ਼ ਮੂਲ ਮੰਤਰ ਪੜਿਆ ਕਰਦੇ। ਮਸਕੀਨ ਜੀ ਕਥਾ ਵਿੱਚ ਦੱਸਦੇ ਹੈ ਕਿ ਦੋ ਬਗੀਚੀਆਂ ਇਕੱਠੀਆਂ ਲਾ ਕੇ ਇੱਕ ਨੂੰ ਸੰਗੀਤ ਸੁਣਾਇਆ ਤੇ ਇੱਕ ਨੂੰ ਨੋਰਮਲ ਪਾਣੀ ਰੇ ਸਭ ਕੁਛ ਦਿੱਤਾ, ਲੇਕਿਨ ਉਹਨੂੰ ਸੁਣਾਇਆ ਨਹੀਂ ਕੁਛ ਵੀ। ਜਿਹੜੀ ਬਗੀਚੀ ਨੇ ਸੰਗੀਤ ਸੁਣਿਆ ਤੇ ਉਹਦੇ ਫੁੱਲ ਇੰਨੇ ਖਿੜੇ ਸਾਹਮਣੇ ਆਉਣ ਤੇ ਉਹਦੇ ਫੁੱਲਾਂ ਦੇ ਵਿੱਚ ਨਾ ਪਹੁੰਚੇ। ਨਾਮ ਦਾ ਅਸਰ ਫੁੱਲਾਂ ਤੇ ਵੀ ਹੈ, ਬੋਲਣ ਦਾ ਅਸਰ ਬਿਰਸ਼ਾਂ ਤੇ ਵੀ ਹੈ। ਜ਼ਿਮੀਦਾਰ ਪੁਰਾਣੇ ਜਿਹੜੇ ਬੈਠੇ ਨੇ, ਗਾਹਾਂ ਵਾਲੀ ਪੀੜ੍ਹੀ ਤਾਂ ਖਤਮ ਹੋ ਗਈ, ਗੱਲ ਜਿਹੜੀ ਹੁਣ ਕਰਨ ਲੱਗੇ ਹਾਂ। ਮੈਂ ਆਪਣੇ ਬਜ਼ੁਰਗਾਂ ਤੋਂ, ਦਾਦਾ ਜੀ ਤੋਂ, ਭਰਾਵਾਂ ਤੋਂ, ਵੱਡਿਆਂ ਤੋਂ ਸੁਣਦਾ ਰਿਹਾ ਕਿ ਹਰ ਕਿਸਾਨ ਨੂੰ ਆਪਣੇ ਖੇਤਾਂ ਵੱਲ ਦੋ ਵਾਰੀ ਘੁੰਮ ਕੇ ਆਉਣਾ ਚਾਹੀਦਾ, ਚਾਹੇ ਕੋਈ ਕੰਮ ਹੋਵੇ ਨਾ ਹੋਵੇ, ਗੇੜਾ ਕੱਢ ਗਿਆ। ਇਸੇ ਕਰਕੇ ਮੈਂ ਜਿੰਨਾ ਚਿਰ ਖੇਤੀ ਕਰਦੇ ਹਾਂ ਦੋ ਵਾਰੀ ਗੇੜਾ, ਇੱਕ ਵਾਰੀ ਤਾਂ ਨਹੀਂ ਸਰਦਾ ਹੀ ਨਹੀਂ ਸੀ ਗੇੜਾ ਕੱਢੇ ਦਾ। ਇਹ ਰੋਟੀ ਦੋ ਵੇਲੇ ਖਾਓ ਨੇ, ਇੱਕ ਵੇਲੇ ਤਾਂ ਚਲੋ ਸਰਦਾ ਹੀ ਨਹੀਂ ਨਾ। ਤੇ ਹੁਣ ਮਹਾਰਾਜ ਦਾ ਹੁਕਮ ਨਹੀਂ, 12 ਸਾਲ ਹੋ ਗਏ 13, ਹੁਣ ਮੈਂ ਕਦੇ ਜਾ ਕੇ ਖੇਤਾਂ ਕੰਨੇ ਦੇਖਿਆ ਨਹੀਂ। ਅੰਦਰ ਤੋਂ ਮਹਿਸੂਸ ਹੋਣ ਤੇ ਹਟ ਗਿਆ ਵੀ ਹੁਣ ਜਿਹਦੇ ਹੈਗੇ ਉਹ ਦੇਖੇ ਨਾ ਦੇਖੇ, ਵੀ ਹੁਣ ਫਿਰ ਕਿਸੇ ਦਾ ਕੰਮ ਹੈ, ਹੁਣ ਮੇਰਾ ਕੰਮ ਨਹੀਂ। ਤਿਆਰੀ ਚ ਲੱਗੇ ਰਹੀ ਹੈ, ਹੁਣ ਹਰ ਵਕਤ ਵੀ ਜਾਣ ਤੋਂ ਪਹਿਲਾਂ ਛੱਡਣਾ ਹੀ ਹੈ, ਪਹਿਲਾਂ ਹੀ ਤਿਆਰੀ ਦੇ ਵਿੱਚ ਰਹੀ। ਫਸਲ ਦੇ ਉੱਤੇ ਜ਼ਿਮੀਦਾਰ ਜਦੋਂ ਵੇਚ ਕੇ ਅੰਦਰ ਤੋਂ ਭਾਵਨਾ ਕਰਦਾ ਸੀ ਮੇਰੀ ਫਸਲ ਬਹੁਤ ਹੋ ਜਾਵੇ, ਇਹ ਪ੍ਰਫੁੱਲਤ ਹੋ ਜਾਵੇ, ਉਹਦੀਆਂ ਭਾਵਨਾਵਾਂ ਦੀਆਂ ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਨਿਕਲ ਕੇ ਫਸਲ ਨੂੰ ਇੱਕ ਰੇਓ ਤੋਂ ਵੱਖਰੀ ਕਿਸਮ ਦੀ ਖੁਰਾਕ ਦੇ ਦਿੰਦੀਆਂ ਸੀ ਪੌਦਿਆਂ। ਕਿਉਂ? ਚੇਤਨਾ ਹੈ ਉਹਦੇ ਵਿੱਚ। ਹੁਣ ਆਓ ਮਨੁੱਖ ਦੇ ਉੱਤੇ, ਸਾਡੇ ਜਿਸਮ ਦੇ ਵਿੱਚ 70% ਪਾਣੀ ਪਾਣੀ ਹੈ, ਇਹਦੇ ਚ ਪਾਣੀ ਜ਼ਿਆਦਾ ਹੈ ਸਿਲਾ ਬਣ। ਜਿਸ ਤਰ੍ਹਾਂ ਪਾਣੀ ਔਰ ਧਰਤੀ ਦਾ ਸੰਬੰਧ ਹੈ, ਧਰਤੀ ਥੋੜੀ ਹੈ ਪਾਣੀ ਜ਼ਿਆਦਾ ਹੈ, ਸਾਡੇ ਸਰੀਰ ਚ ਧਰਤੀ ਦਾ ਤੇ ਪਾਣੀ ਦਾ ਹੀ ਨਕਸ਼ਾ ਹੈ। ਇਸ ਲਈ ਮਨੁੱਖ ਜਦੋਂ ਨਾਮ ਸੁਣਦਾ ਹੈ, ਬਾਣੀ ਸੁਣਦਾ ਹੈ, ਇਹਦੇ ਅੰਦਰ ਪਾਣੀ ਦੀ ਮਿਕਦਾਰ ਜ਼ਿਆਦਾ ਹੋਣ ਕਰਕੇ ਉਹਦੇ ਉੱਤੇ ਵੀ ਅਸਰ ਪੈਂਦਾ ਤੇ ਮਨ ਤੇ ਤਾਂ ਪੈਣੇ ਪੈਣਾ, ਤਨ ਤੇ ਵੀ ਪੈਂਦਾ।
ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ।
ਮਨ ਤੇ ਵੀ ਅਸਰ ਤੇ ਤਨ ਤੇ ਵੀ ਅਸਰ। ਇਸ ਕਰਕੇ ਨਾਮ ਦੀ ਜਿਹੜੀ ਮਹਿਮਾ, ਗੁਰੂ ਸਾਹਿਬ ਜੀ ਨੇ ਇਸ ਕਰਕੇ ਪਾਣੀ ਤੇ ਬਾਣੀ ਦਾ ਸੁਮੇਲ ਕਰਕੇ, ਪਾਣੀ ਦੇ ਉੱਤੇ ਬਾਣੀ ਪੜ ਕੇ ਪਾਣੀ ਪਾਣੀ ਨਹੀਂ ਰਿਹਾ ਤੇ ਅੰਮ੍ਰਿਤ ਬਣ ਗਿਆ। ਜਿਹੜੇ ਗੁਰਸਿੱਖ ਦੇ ਹਿਰਦੇ ਚ ਬਾਣੀ ਚੱਲ ਰਹੀ ਹੈ ਉਹਦਾ ਹਿਰਦਾ ਅੰਮ੍ਰਿਤ ਕਿਉਂ ਨਹੀਂ ਬਣੇਗਾ ਭਾਈ? ਤਕਰੀਰ ਤਾਂ ਉਹੀ ਹਨ। ਪਰਮੇਸ਼ੁਰ ਦਾ ਨਾਮ ਅੰਮ੍ਰਿਤ ਹੈ, ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ, ਨਾਨਕ ਅੰਮ੍ਰਿਤ ਪ੍ਰਭ ਕਾ ਨਾਮ ਅੰਮ੍ਰਿਤ ਹੈ। ਪਰ ਨਾਮ ਦੇ ਜਪਣ ਵਿੱਚ ਇੱਕ ਬਾਤ ਜ਼ਰੂਰ ਹੈ, ਪੰਛੀ ਦੇ ਦੋ ਪਰ ਹੁੰਦੇ ਹੈ, ਸੱਜਾ ਔਰ ਖੱਬਾ। ਭਾਵੇਂ ਖੱਬਾ ਕੱਟ ਦਿਓ ਭਾਵੇਂ ਸੱਜਾ ਕੱਟ ਦਿਓ, ਇੱਕ ਪਰ ਪੰਛੀ ਦਾ ਕੱਟ ਦਿਓ ਤੇ ਪੇੜਾ ਨਹੀਂ ਜਾਣਦਾ ਵੀ ਪੰਛੀ ਉੱਡ ਨਹੀਂ ਸਕਦਾ, ਧਰਤੀ ਤੇ ਰਹੂਗਾ। ਇੱਕ ਖੰਭ ਦੇ ਨਾਲ ਉੱਡ ਕੇ ਆਕਾਸ਼ ਦੀਆਂ ਉਡਾਰੀਆਂ ਖਤਮ ਹੋਦੀਆਂ। ਪਰ ਇਹ ਵੀ ਕੋਈ ਵਿਧਾਨ ਨਹੀਂ ਵੀ ਸੱਜਾ ਕੱਟੇ ਤੇ ਨਹੀਂ ਉੱਡ ਸਕਦਾ, ਖੱਬਾ ਕੱਟੇ ਤੇ ਨਹੀਂ, ਦੋਨਾਂ ਤੇ ਜਿਹੜਾ ਮਰਜ਼ੀ ਕੱਟ ਦਿਓ, ਉਹਦੀ ਉਡਾਰੀ ਖਤਮ ਹੈ ਉਸ ਵੇਲੇ। ਤੇ ਇਸੇ ਤਰ੍ਹਾਂ ਪਰਮਾਰਥੀ ਦੁਨੀਆਂ ਦੇ ਅੰਦਰ ਜਿਹਦਾ ਆਕਾਸ਼ ਦੀਆਂ ਉਡਾਰੀਆਂ ਬ੍ਰਹਮ ਚੇਤਨ ਤੱਕ ਪਹੁੰਚਣ ਲਈ ਉਤਲੀਆਂ ਮੰਜ਼ਲਾਂ ਵਿੱਚ ਜਾਣ ਵਾਸਤੇ ਜਗਿਆਸੂ ਦੇ ਦੋ ਪਰ ਮੰਨੇ ਹੈ, ਇੱਕ ਦਾ ਨਾਮ ਹੈ ਸੇਵਾ, ਦੂਸਰੇ ਦਾ ਨਾਮ ਹੈ ਸਿਮਰਨ। ਇਹਨਾਂ ਵਿੱਚੋਂ ਇੱਕ ਪਰ ਕੱਟ ਦਿਓ। ਕਿਸੇ ਦੀ ਜ਼ਿੰਦਗੀ ਵਿੱਚ ਸਿਮਰਨ ਤਾਂ ਹੋਵੇ ਪਰ ਸੇਵਾ ਨਾ ਹੋਵੇ, ਧਰਤੀ ਤੇ ਰਹੂਗਾ। ਜਿਹਦਾ ਆਕਾਸ਼ ਦੀਆਂ ਉਡਾਰੀਆਂ ਭੁੱਲ ਜਾਵੇ, ਜੇ ਕਿਸੇ ਵਿੱਚ ਸੇਵਾ ਤਾਂ ਹੈ ਪਰ ਸਿਮਰਨ ਦਾ ਪਰ ਨਹੀਂ ਹੈ, ਉਹ ਡੋਬ ਨਹੀਂ ਸਕਦਾ, ਇਕੱਲੀ ਸੇਵਾ। ਸੇਵਾ ਔਰ ਸਿਮਰਨ ਦੋਨੇ ਬਰਾਬਰ ਦੇ ਪਰ, ਇਹਨਾਂ ਦੇ ਵਿੱਚ ਸੱਜਾ ਪਰ ਸਿਮਰਨ ਦਾ ਹੈ, ਖੱਬਾ ਪਰ ਸੇਵਾ ਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥੀਂ ਸੇਵਾ ਕਰਕੇ ਪਰੰਪਰਾ ਕਾਇਮ ਕੀਤੀ। ਗੁਰੂ ਨਾਨਕ ਨੇ ਆਪਣੀ ਸੰਪਰਦਾ ਵਿੱਚ, ਸਿੱਖ ਸੰਪਰਦਾ ਵਿੱਚ, ਚੂਹੜ ਕਾਣੇ ਦੀ ਸਾਕੀ ਤੁਹਾਡੇ ਸਾਹਮਣੇ ਹੈ, ਬਾਪ ਦੀਆਂ ਚਪੇੜਾਂ ਤਾਂ ਖਾ ਲਈਆਂ, 20 ਰੁਪਈਏ ਦੇ 20 ਦੇ 20 ਸਾਧੂਆਂ ਦੀ ਸੇਵਾ ਵਿੱਚ ਲਾ ਦੇਣੇ, ਸਾਡੇ ਕੋਲੋਂ ਦੱਸਣਾ ਈਸਾ ਨਹੀਂ ਲੱਗਦਾ ਤੇ ਉਹ ਅਸੀਂ ਸਿੱਖ ਬਣੇ ਬੈਠੇ ਹਾਂ, ਉਹ ਵੀ ਗੁਰੂ ਨਾਨਕ ਦੇ ਜਿਹਦੇ ਹੱਥ ਵਿੱਚ 20 ਆਏ ਤੇ 20 ਸਾਧੂਆਂ ਨੂੰ ਫੜਾ ਦਿੱਤੇ, ਤੇ ਹੁਣ ਆਪਾਂ ਕਿੰਨੀਆਂ ਕਣਕ ਦੀਆਂ, ਜੀਰੀ ਦੀਆਂ, ਝੋਨੇ ਦੀਆਂ ਬੋਰੀਆਂ ਬਾਬਾ ਅਮਰੀਕ ਸਿੰਘ ਦੇ ਹੱਥ ਫੜਾਉਂਦੇ ਹਾਂ, ਲੜ ਲੜ ਕੇ ਲੈਣੀਆਂ ਪੈਂਦੀਆਂ ਨਾ ਵੀ ਭਲਾ ਹੋਊਗਾ ਇਹਨਾਂ ਦਾ, ਦੇ ਬਈ ਇੰਨੇ ਕੁ ਆ ਜੀਰੀ ਝੋਨਾ ਕਣਕ ਕਾਹਦੇ ਵਾਸਤੇ, ਇਹਨਾਂ ਨਿਆਣੇ ਬਣਾਉਣੇ ਨੇ ਆਪਣੇ, ਆਪਣੀ ਕੋਠੀ ਬਣਾਉਣੀ ਆ ਇਹਨਾਂ ਨੇ। ਮਤਾਂ ਕੋਈ ਸੋਚੇ ਜੀ ਕਾਰ ਸੇਵਾ ਦੇ ਐਂ ਕਹਿ ਕਹਿ ਕੇ ਲੈਂਦੇ ਆ, ਭਲਾ ਤਾਂ ਭਾਈ ਚਾਹੇ ਕਬੀਰ ਸਾਹਿਬ ਨੇ ਚਪੇੜਾਂ ਖਾਲੀਆਂ ਸੀ, ਇੱਕ ਬਾਣੀਆਂ ਸੀ, ਕਬੀਰ ਸਾਹਿਬ ਦੇ ਮਨ ਵਿੱਚ ਆਇਆ ਵੀ ਇਹ ਹਰ ਵਕਤ ਦੁਕਾਨ 'ਚ ਹੀ ਲੱਗਿਆ ਰਹਿੰਦਾ, ਵਿਚਾਰਾ ਇਹਦਾ ਵੀ ਭਲਾ ਹੋਵੇ, ਉਹਦੇ ਬਰਾਬਰ ਖੜ ਕੇ ਜਾ ਕੇ ਜਾਣਦਾ ਸੀ ਵੀ ਕਬੀਰ ਹੈ। ਕਹਿਣ ਲੱਗਿਆ ਕਬੀਰ ਜੀ ਬਰਫੀ ਬੁਰਫੀ ਖਾਣੀ ਹੈ, ਜਲੇਬੀਆਂ ਖਾਣੀਆਂ, ਕਹਿੰਦੇ ਨੇ ਲੱਡੂ ਪੇੜੇ ਕੋਈ ਚੀਜ਼, ਕਹਿੰਦੇ ਨੇ ਇਹ ਖੜਾ। ਕਹਿੰਦਾ ਮੈਨੂੰ ਤੇਰੇ 'ਤੇ ਤਰਸ ਆ ਗਿਆ ਤਾਂ ਖੜਾ, ਮੈਨੂੰ ਕੀ ਹੋਇਆ, ਮੈਂ ਬਿਮਾਰ ਹਾਂ, ਮੇਰੇ 'ਤੇ ਤਰਸ ਆ ਗਿਆ ਤੈਨੂੰ। ਕਹਿੰਦਾ ਬਿਮਾਰ ਤਾਂ ਹੈ ਪਰ ਤੈਨੂੰ ਪਤਾ ਨਹੀਂ ਵੀ ਤੂੰ ਬਿਮਾਰ ਹੈ।
ਸੰਸਾਰ ਰੋਗੀ ਨਾਮ ਦਾਰੂ, ਮੈਂ ਤੈਨੂੰ ਦਵਾਈ ਦੇਣੀ ਚਾਹੁੰਦਾ ਸੱਜਣਾ, ਤੂੰ ਬਿਮਾਰ ਹੈ, ਤੇਰੇ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਬਿਮਾਰੀਆਂ ਚਿੰਬੜੀਆਂ ਨੇ, ਇੱਕ ਬਿਮਾਰੀ ਨਹੀਂ ਇਹ, ਤੈਨੂੰ ਨਾਮ ਦੀ ਦਵਾਈ ਦੇ ਦਈਏ ਥੋੜੀ ਜਿਹੀ। ਉਹ ਕਹਿੰਦਾ ਜਾ ਜਾ ਲੱਗਿਆ ਪੁੱਠਾ ਉਪਦੇਸ਼ ਦੇਣ, ਮੈਂ ਬਿਮਾਰ ਹੈ, ਮੈਨੂੰ ਨਾਮ ਦੀ ਦਵਾਈ ਦੇਣ ਵਾਲਾ, ਤੂੰ ਤਾਂ ਆਪਣਾ ਘਰ ਉਜਾੜੀ ਫਿਰਦਾ। ਕਹਿੰਦਾ ਹੁਣ ਮੈਂ ਉਜਾੜ ਲਾਂ ਤੇਰੇ ਮਗਰ ਲੱਗ ਕੇ, ਤੈਨੂੰ ਤਾਂ ਹੋਰ ਕੋਈ ਕਮੀ ਨਹੀਂ ਹੈ। ਅੱਛਾ ਬਾਈ ਤੇਰੀ ਮਰਜ਼ੀ ਹੈ। ਕਬੀਰ ਜੀ ਦੂਜੇ ਦਿਨ ਫਿਰ ਚਲਿਆ ਗਿਆ। ਬਾਣੀਆ ਕਹਿੰਦਾ ਉਹ ਤੂੰ ਫੇਰ ਆ ਗਿਆ। ਕਬੀਰ ਜੀ ਕਹਿੰਦਾ ਪਤਾ ਨੀ ਕੀ ਗੱਲ ਹੈ ਵੀ ਮਨ ਚ ਖਿਆਲ ਆਉਂਦਾ ਵੀ ਤੇ ਤੋਂ ਨਾਮ ਜਪਾ ਕੇ ਖੜਾ ਛੱਡੂ ਤੇਰਾ, ਵੀ ਉਨਾ ਚਿਰ ਤੇਰਾ ਖੜਾ ਛੱਡਣਾ। ਕਹਿ ਰਾਮ ਰਾਮ, ਕਹਿੰਦਾ ਤੁਰਦਾ ਲੱਗ ਇੱਥੋਂ। ਕੱਲ ਤੈਨੂੰ ਬੰਦਿਆਂ ਵਾਂਗੂ ਕਿਹਾ ਸੀ, ਤੁਰ ਜਾਏ ਤੂੰ ਮੇਰੀ ਦੁਕਾਨ ਤੋਂ, ਗਾਹ ਖਰਾਬ ਕਰੇਗਾ ਮੇਰੇ ਇੱਥੇ। ਜਿਹੜੇ ਲੱਡੂ ਪੇੜੇ ਵਿਕਦੇ ਨੇ ਉਹ ਵੀ ਨੀ ਵਿਕਣੇ ਹੈਗੇ, ਤੇਰੇ ਵਰਗੇ ਦੋ ਚਾਰ ਹੋਰ ਆ ਜਾਣ। ਲੱਗਿਆ ਨਾਮ ਜਪਾਉਣ ਦੀ ਗੱਲ ਕਰ, ਚਲੇ ਜਾ ਗੁਰਮੁਖ ਜੀ, ਤੰਗ ਨਾ ਹੋ, ਮੈਂ ਚਲਿਆ ਗਿਆ। ਤੀਜੇ ਦਿਨ ਕਬੀਰ ਫੇਰ ਆ ਗਿਆ। ਉਹ ਕਹਿੰਦਾ ਉਹ ਤੂੰ ਫੇਰ ਆ ਗਿਆ, ਕਹਿੰਦਾ ਵੀ ਜਿੰਨਾ ਚਿਰ ਤੂੰ ਨਾਮ ਜਪ ਨੀ ਲੈਂਦਾ ਉਨਾ ਚਿਰ ਮੈਂ ਤਾਂ ਆਉਂਦਾ ਹੀ ਰਹੂੰਗਾ, ਖਬਰਾਂ ਸਾਰੀ ਉਮਰੇ ਆਉਣਾ ਪਵੇ। ਨਹੀਂ ਜਾਂਦਾ, ਕਹਿੰਦਾ ਇੱਕ ਨਹੀਂ ਜਾਂਦਾ, ਅੱਜ ਤਾਂ ਮੈਂ ਵੀ ਧਾਰ ਕੇ ਆਇਆ ਵੀ ਤੇਰੇ ਕੋਲੋਂ ਰਾਮ ਰਾਮ ਕਹਾ ਕੇ ਜਾਣਾ। ਉਹਨੂੰ ਆ ਗਿਆ ਗੁੱਸਾ, ਉੱਥੋਂ ਉੱਠਿਆ, ਕਬੀਰ ਦੇ ਦੋ ਚਾਰ ਗਲ ਹੱਥੇ ਮਾਰੇ। ਕਿੱਥੇ? ਕਹਿੰਦਾ ਲਾਈਏ ਰਾਮ ਰਾਮ। ਕਬੀਰ ਜੀ ਕਹਿੰਦੇ ਮੈਨੂੰ ਤੇਰੀਆਂ ਚਪੇੜਾਂ ਦਾ, ਤੇਰੇ ਗਲ ਹੱਥਾਂ ਦਾ ਕੋਈ ਰੋਸ ਨਹੀਂ, ਤੇਰੇ ਵਰਗੇ ਨਾਸਕ ਦੀਆਂ ਜਾਬਾਂ ਚੋਂ ਵੀ ਰਾਮ ਕਢਾ ਦਿੱਤਾ। ਕਹਿੰਦਾ ਬਸ ਮੈਂ ਪਾਸ ਹੈ। ਮਹਾਂਪੁਰਸ਼ ਤਾਂ ਉਹ ਤੋਂ ਵੀ ਨਾਮ ਦਿੱਤਾ। ਸ਼ਹਿਨ ਸ਼ਕਤੀ ਮਹਾਂਪੁਰਸ਼ਾਂ ਵਿੱਚ ਹੈ। ਧਰਤੀ ਖੋਦਤ ਬੋਲ ਹੀ ਕਾਠ ਕਟਤ ਪੁਰ ਲਾਏ। ਤੇ ਹੁਣ ਅੱਗੇ ਮਹਾਂਪੁਰਸ਼ ਕਹਿੰਦੇ ਨੇ, ਕਹਿੰਦੇ ਇੱਕ ਮਹਾਂਪੁਰਸ਼ ਹੈ ਜਿਹੜਾ ਬੋਲਦਾ ਨਹੀਂ, ਬੋਲ ਕਬੋਲ ਕਹਾ ਕੇ ਵੀ ਬੋਲਦੀ ਹੈ, ਬਿਰਸ਼ ਵੀ ਬੋਲਦਾ ਹੈ, ਸਾਧੂ ਜਰ ਲੈਂਦਾ ਹੈ। ਇਸ ਕਰਕੇ ਇੱਕ ਮਹਾਂਪੁਰਸ਼ ਦੀ ਸਾਖੀ ਆਉਂਦੀ ਹੈ, ਮੈਂ ਪੜ੍ਹੀ ਸੀ, ਇੱਕ ਮਹਾਂਪੁਰਸ਼ਾਂ ਨੂੰ ਨਾਸਤਕ ਬੰਦਾ ਟੱਕਰ ਗਿਆ। ਬੀਬੀ ਮੱਥਾ ਇੱਧਰ ਟੇਕਣਾ। ਨਾਸਤਕ ਬੰਦਾ ਟੱਕਰ ਗਿਆ, ਨਾਸਤਕ ਬੰਦਾ ਐਸਾ ਟਕਰਿਆ, ਸ਼ਰਧਾਲੂ ਬਣ ਕੇ ਟਕਰਿਆ। ਨਾਸਤਕ ਸਿੱਧੇ ਤੌਰ ਤੇ ਤਾਂ ਔਖਾ ਹੁੰਦਾ ਹੈ, ਐ ਮਹਾਰਾਜ ਜੀ ਮੈਂ ਨਾ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ ਭਾਈ ਮੈਂ ਇਹਦੇ ਚ ਕੀ ਕਹਿ ਸਕਦਾ, ਤੇਰੀ ਮਰਜ਼ੀ ਹੈ। ਕਹਿੰਦੇ ਜੀ ਫਿਰ ਕੱਲ ਨੂੰ ਆ ਜਾਓਗੇ ਤੁਸੀਂ? ਕਹਿੰਦੇ ਭਾਈ ਆ ਜਾਂਗੇ। ਮਹਾਂਪੁਰਸ਼ ਪਹੁੰਚ ਕੇ ਜਿਹੜਾ ਟਾਈਮ ਦਿੱਤਾ ਸੀ, ਦਰਵਾਜ਼ਾ ਖੜਕਾਇਆ, ਅੰਦਰੋਂ ਨਿਕਲਿਆ, ਉਹ ਸੰਤ ਜੀ ਮੈਂ ਤਾਂ ਭੁੱਲੇ ਗਿਆ ਵੀ ਤੁਹਾਨੂੰ ਰੋਟੀ ਖਵਾਉਣੀ ਹੈ। ਮੈਂ ਤਾਂ ਘਰ ਵਾਲੀ ਨੂੰ ਕਿਹਾ ਹੀ ਨਹੀਂ, ਅਸੀਂ ਤਾਂ ਨਾ ਦਾਲ ਰਿੰਨੀ ਹੈ ਨਾ ਆਟਾ ਗੁੰਨੇ ਹੈ, ਰੋਟੀ ਅਸੀਂ ਤਾਂ ਬਣਾਈ ਨਹੀਂ, ਮੈਂ ਤਾਂ ਭੁੱਲ ਗਿਆ। ਉਹ ਕਹਿੰਦੇ ਕੋਈ ਬਾਤ ਨਹੀਂ, ਭੁੱਲਣ ਅੰਦਰ ਕੀ ਆ, ਸਭ ਕੋਈ ਇੱਕ ਰੱਬ ਹੀ ਆ ਜਿਹੜਾ ਨਹੀਂ ਭੁੱਲਦਾ, ਬੰਦੇ ਤਾਂ ਭੁੱਲੀ ਜਾਂਦੇ ਹੁੰਦੇ ਆ। ਕਹਿੰਦੇ ਜੀ ਕੱਲ ਨੂੰ ਕਿਰਪਾ ਕਰ ਦਿਓ। ਕਹਿੰਦੇ ਚੱਲ ਕੱਲ ਨੂੰ ਆ ਜਾਵਾਂਗੇ। ਅਗਲੇ ਦਿਨ ਫੇਰ ਸੰਤ ਚਲੇ ਗਏ ਤੇ ਘਰ ਵਾਲੀ ਨੂੰ ਕਹਿੰਦਾ ਵੀ ਸੰਤ ਦੀ ਲਾਪਾ ਕਰਦੇ। ਉਹ ਘਰ ਵਾਲੀ ਤਾਂ ਪਹਿਲਾਂ ਹੀ ਤਿਆਰ ਰਹਿੰਦੀ ਸੀ, ਆਉਂਦਿਆਂ ਹੀ ਸੰਤਾਂ ਦੇ ਗਲ ਪੈ ਗਈ। ਹੱਟਾ ਕੱਟਾ ਫਿਰਦਾ, ਕਮਾ ਕੇ ਨਹੀਂ ਖਾ ਸਕਦਾ, ਅਸੀਂ ਰਹਿ ਗਏ ਗ੍ਰਿਸ਼ਤੀ, ਤੇਰੇ ਵਰਗੇ ਵਿਹਲੜਾਂ ਨੂੰ ਰੋਟੀਆਂ ਦੇਣ ਵਾਸਤੇ, ਚਲੇ ਜਾ ਇੱਥੋਂ। ਚਲੇ ਗਏ। ਤੀਸਰੇ ਦਿਨ ਸੰਤਾਂ ਦੇ ਕੋਲ ਫਿਰ ਆਪ ਚਲਿਆ ਗਿਆ। ਮਹਾਰਾਜ ਜੀ ਮੈਂ ਤਾਂ ਮਾਫੀ ਮੰਗਣ ਆਇਆ। ਕਹਿੰਦੇ ਭਾਈ ਕਾਹਦੀ? ਕਹਿੰਦੇ ਜੀ ਮੇਰੇ ਘਰ ਵਾਲੀ ਦਾ ਸੁਭਾਅ ਹੀ ਆ ਜਾ, ਮੈਨੂੰ ਵੀ ਬਹੁਤ ਮਾੜੇ ਬੋਲ ਬੋਲ ਲੈਂਦੀ ਹੈ। ਮੈਨੂੰ ਗੁਆਂਢੀਆਂ ਤੋਂ ਪਤਾ ਲੱਗਿਆ, ਬੰਦਾ ਕਈ ਵਾਰੀ ਚਲਾਕੀ ਕਰਕੇ ਨੌਕਰ ਤੋਂ, ਘਰਾਂ ਦੇ ਵਿੱਚ ਕਈ ਸਿੱਧਰੇ ਜੇ ਹੁੰਦੇ ਨੇ ਹਾਫ ਬੈਂਡ, ਉਹਨਾਂ ਤੋਂ ਬੇਇੱਜ਼ਤੀ ਕਰਾ ਕੇ ਫਿਰ ਮਾਫੀ ਮੰਗ ਲੈਂਦਾ। ਜੀ ਇਹ ਪਾਗਲ ਬੰਦਾ ਹੈ, ਸਾਡਾ ਕੀ ਕਰੀਏ ਹੋਰ? ਜੀ ਕਰਦੇ ਨੇ ਸ਼ੈਤਾਨ, ਆਪ ਕਰਾ ਲੈਂਦੇ ਨੇ। ਉਹ ਜੀ ਮੇਰੇ ਘਰ ਵਾਲੀ ਨੇ
बोल कबोल बोल दते महाराज जी, मैं तो माफी मंगना आया,
हुण मैं प्रबंध आप करूंगा सारा,
भई
तुसी कृपा करो जरूर आओ। प्रसाद कहिंदे कोई नहीं भाई आ जांगे। संत फिर चले गए,
कहिंदा संत जी भई जिहड़ा बंदा हुंदा है इक बारी करा के ही समझ आंदा है वैसे तां।
कहिंदा चलो भुलेखे नाल दूई बारी भी हो जावे कोई बात नहीं, तू इहा जा बशर्म है, रोटी खवाउणी हुंदी मैं पहले दिन ना खलांदा, मुंह चुके तीजे दिन फेर आ गया। तू घर वाले नूं भी मैं ही कहा सी, पहले दिन बहाना भी मैं लिया से, इस करके तुरदा लगे इथों चला जा।
कहिंदे अच्छा भाई, चला गया। बैठा सोचता रहा मना, बुला के भी मैं ले आया सी, कोई हद हुंदी है निरादर दी, मैं तो सारे हद मैंने टप्पिया सी, अंदर तो बदल गया। फिर पहुंचया, कहिंदा महापुरशो भी मैनू माफ कर दो। कहिंदे मैं तैनू कोई माड़ा शब्द थोड़ी कहा। कहिंदे जी एक गल दस ते की। कहिंदे एक बारी वो कह के बंदा टाइम सिर ना खाना देवे उहदे च अग वरोला बन जांदे है, भी तुसी तीन बारी बेइज्जती करा के फिर भी मेरे नाल उसी तरह प्यार कर रहे हो, भी आखिर बात समझा दे। बस सर गया, कोई ये लीड दे, इहदा टंका हिलिया होया और कुछ नहीं होया होया। इहनूं जदों इत्थे साडे समागम च लिया इहदे टंके टुंके पूरे ला के लैके आया करो, इत्थे इन्ना कट संगतां हुंदा इहदे च मड़ा जा कितें। कहिण लगा महाराज कृपा करके दसो भी तुहानूं गुस्सा क्यों नहीं आया, तीन वारी निरादर सहन करके फिर भी उसे तरह प्यार कर दे। भी जदों एक बारी थोनू मोड़ता सी दुबारे तो चाहे मैं भी बुलाई जाता ताम नहीं सी होना चाहिए, तुम फिर आ गए, तीजी बार फिर आ गए क्यों?
महापुरुष कहने गुरमुखा साधु दा दूसरा नाम दरवेश है, दरवेश कुत्ते नूं भी कहिंदे ने, कहिंदे साधु दा सुभाव कुत्ते वर्गा हुंदा है,
गुस्से च मारी बुला के।
अच्छा मां कहते मारी भी आ झक साधा, तू कहना लीड़ च नुकसा भी आ लैन दे।
चलो फिर तो ठीक है गुरमुख है।
वह कहते भी साधु का दूसरा नाम दरवेश है, दरवेश कुत्ते कहें, साधु जी कुत्ते वाले गुण होंगे है, रोटी वास्ते बुला लेंदे है, बुरकी पा दती खुश होके खा ली, डंडा मारता परे जाके बह जाता, फिर बुला लवे फिर आ जाता। कहते भी रब के कुत्ते आसे कबीर यही गल कहता है, कबीर कुकर राम को मुतिया मेरो नौ, गले हमारे जेवरी जै खिंचैन तै जाओ। अगराइयां करनिया सौखियां ने, कार सेवा वाले महापुरशो बेहंगमो बहुत औखा ये कम, मर गया सो मंगन गया, मर के मंगन जाए उदों पहला वो मर गया जिहड़ा हुंदे ही मुकर जाए, मरता वो भी गया, कम औखा है। कार सेवा वाले महापुरुष बोल बोल सहन करके भी उहदा भला कर दिया, भी नहीं भाई मुठी दाने जाणगे, इहदे अन्न धन च वाधा हो पुन्ना च वाधा होगा। दान करन तो बिना हथ पवित्र नहीं हुंदे, नाम जपन तो बिना तन जीवा पवित्र नहीं हुंदी, सेवा तो बिना इन्हें सफल नहीं होना। इस करके संस्कृत की कसौती है, सिद्धांत औखा नहीं है उहदा। हस्तो पवित्रंग जदी दान पुन्या, हथ हथां कहिंदे हस्तो पवित्रंग जदी दान पुन्यम, पादो पवित्रंग जदी तीर्थ यात्रा, पैरां ने पवित्र उदों होना जदों तीर्थ यात्रा जां फिर गुरु धामां दी यात्रा तुर के जाणगे चरण चलो मार्ग गोबिंद। हस्तो पवित्रंग जदी दान पुन्यंग, पादो पवित्रंग जदी तीर्थ यात्रा, मुख्यंग पवित्रंग जदी राम नामंग। मुख ने जद पवित्र होना जदों मुख दे विचों कबीर सो मुख धन है, जय मुख कही है राम।
ਹਰ ਗੁਣ ਗਾਵਤ ਰਸਨ ਅਮੋਲੀ ਬਣਨਾ, ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਗੁਣ ਗਾਵੈ ਹਰ ਪ੍ਰਭ ਖੇਰੇ ਦਾ। ਮੁਖਿਅਮ ਪਵਿੱਤਰੰ ਜਦੀ ਰਾਮ ਨਾਮ, ਹਿਰਦਿਆਂ ਪਵਿੱਤਰੰ ਜਦੀ ਹੀ ਬ੍ਰਹਮ ਨਿਸ਼ਠਾ, ਬ੍ਰਹਮ ਦੀ ਨਿਸ਼ਠਾ ਦੇ ਨਾਲ ਹਿਰਦੇ ਨੇ ਪਵਿੱਤਰ ਹੋਣਾ। ਕਾਰ ਸੇਵਾ ਵਾਲੀ ਪ੍ਰਣਾਲੀ ਦੇ ਅੰਦਰ ਕੱਲਾ ਸੇਵਾ ਹੀ ਨਹੀਂ ਕਰਾਈ ਜਾਂਦੀ, ਇੱਥੇ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਔਰ ਨਾਮ ਘਰ ਬਣਾਏ ਜਾਂਦੇ ਨੇ। ਔਰ ਉਹ ਵੀ ਜੇ ਸੁਸਤੀ, ਪਹਿਲਾਂ ਸੁਸਤੀ ਪੈ ਜਾਂਦੀ ਸੀ ਕਿ ਸਾਰੇ ਦਿਨ ਦੇ ਥੱਕੇ ਜਦੋਂ ਹੁੰਦੇ ਆ ਬਈ ਨੀਂਦ ਆਉਂਦੀ ਆ ਕਈ ਵਾਰ, ਫਿਰ ਇਹਨਾਂ ਬਾਬਿਆਂ ਨੇ ਨਵਾਂ ਫਾਰਮੂਲਾ ਕੱਢ ਲਿਆ ਵੀ ਐਂ ਕਰੋ ਵੀ ਚੱਕਰ ਲਾ ਲਾ ਕੇ ਸਤਨਾਮ ਵਾਹਿਗੁਰੂ ਕਹੋ, ਉਹਦੇ ਵਿੱਚ ਫਿਰ ਸੁਸਤੀ ਵੀ ਨਹੀਂ ਪੈਂਦੀ। ਜਿਹੜੀ ਵੱਡੇ ਪਾਵਰ ਦੀ ਮੋਟਰ ਹੁੰਦੀ ਹੈ ਉਹਦੇ ਤੇ ਜਿੰਨੇ ਜਿੰਨੀਆਂ ਮਰਜ਼ੀ ਮਸ਼ੀਨਾਂ ਚਲਾਈ ਜਾਓ ਸਾਰੀਆਂ ਚੱਲੀ ਜਾਂਦੀਆਂ ਨੇ। ਬਾਕੀ ਦੀਆਂ ਸੰਪਰਦਾਵਾਂ ਤਾਂ ਜਿਹੜਾ ਇੱਕ ਇੱਕ ਮਸ਼ੀਨਰੀ ਚੱਲਦੀ ਹੈ, ਪਰ ਕਾਰ ਸੇਵਾ ਵਾਲੇ ਦੇ ਤਾਂ ਕਈ ਮਸ਼ੀਨਰੀਆਂ ਚੱਲਦੀਆਂ ਨੇ। ਨਾਮ ਦੀ ਮਸ਼ੀਨਰੀ ਵੀ ਚੱਲਦੀ ਹੈ, ਅੰਮ੍ਰਿਤ ਵੀ ਛਕਾਉਂਦੇ ਹੈ, ਸੇਵਾ ਵੀ ਕਰਾਉਂਦੇ ਹੈ, ਦਾਨ ਪੁੰਨ ਵੀ ਕਰਾਉਂਦੇ ਹੈ। ਬਈ ਉਪਮਾ ਕਹੀ ਨਹੀਂ ਜਾ ਸਕਦੀ ਸਾਧੂ ਦੀ। ਨਾਮ ਦੀਆਂ ਬਰਕਤਾਂ ਕੈਸੀਆਂ ਨੇ। ਗੋਵਰਧਨ ਦਾਸ ਮਹਾਂਪੁਰਸ਼ ਹੋਇਆ ਇੱਕ ਪਾਕਿਸਤਾਨ ਵਿੱਚ, ਉਹ 40 ਸਾਲ ਸੂਰਜ ਨਹੀਂ ਦੇਖਿਆ ਸੰਤਾਂ ਨੇ, 40 ਸਾਲ ਰਾਤ ਨੂੰ ਨਿਕਲਦੇ ਸੀ ਤਾਰਿਆਂ ਦੀ ਲੋਅ ਵਿੱਚ, ਫਿਰ ਤੁਰ ਕੇ ਕਿਰਿਆ ਕਰਕੇ 8 ਪੈਰ ਦਾ ਭੋਜਨ ਕਰਕੇ ਮੁੜ ਕੇ ਭੋਰੇ ਵਿੱਚ, 40 ਸਾਲ ਤਪੱਸਿਆ ਕਰਦੇ ਰਹੇ ਤੇ ਬਾਹਰ ਨਿਕਲ ਕੇ ਇੱਕ ਛੋਟਾ ਜਿਹਾ ਬੇਰੀ ਦਾ ਦਰਖਤ ਛੋਟਾ ਜਿਹਾ ਸੀ ਉਹਦੇ ਕੋਲ ਖੜ ਕੇ ਜਪ ਜੀ ਦੇ ਪਾਠ ਕਰਨੇ। ਬੇਰੀ ਵੱਡੀ ਹੁੰਦੀ ਗਈ, ਵੱਡੀ ਹੁੰਦੀ ਗਈ, ਵੱਡੀ ਹੋ ਗਈ। 40 ਸਾਲ ਜਪ ਜੀ ਦੇ ਪਾਠ ਸੁਣਾਏ ਬੇਰੀ ਨੂੰ ਸੰਤਾਂ ਨੇ। 40 ਸਾਲ ਬਾਅਦ ਮਹਾਂਪੁਰਸ਼ਾਂ ਦਾ ਸਮਾਂ ਪਰਲੋਕ ਨੂੰ ਗਮਨ ਕਰਨ ਦਾ ਆ ਗਿਆ। ਜਦੋਂ ਲੋਕਾਂ ਦੇ ਭਲਾ ਕਰਨ ਦੀ ਸ਼ਕਤੀ ਪੈਦਾ ਹੋਈ ਉਦੋਂ ਰੱਬ ਨੇ ਸੁਨੇਹਾ ਦੇ ਦਿੱਤਾ ਵੀ ਸੰਤ ਜੀ ਆ ਜਾਓ, ਹੁਣ ਤੁਸੀਂ ਮੇਰੇ ਸਰੂਪ ਵਿੱਚ ਅਭੇਦ ਹੋ ਜਾਓ। ਸੰਤਾਂ ਨੇ ਸੋਚਿਆ ਵੀ ਜਿਹੜੇ 40 ਸਾਲ ਪ੍ਰੇਮੀ ਘਰਾਂ ਤੋਂ ਰੋਟੀਆਂ ਭੇਜਦੇ ਰਹੇ ਹੋਕਾ ਲੈਣਗੇ, ਇਹ ਸੰਤ ਜੀ ਚੜ੍ਹਾਈ ਕਰਕੇ ਇੱਕ ਦੋ ਵਚਨ ਵੀ ਨਾ ਕਰ ਸਕੇ, 40 ਸਾਲਾਂ 'ਚ ਇੱਕ ਵੀ ਵਚਨ ਨਾ ਕਰਿਆ ਕਿਸੇ ਨੇ। ਉਹਨਾਂ ਨੇ ਅੰਦਰ ਤੇ ਸੁਨੇਹਾ ਦੇ ਦਿੱਤਾ ਪ੍ਰੇਮੀਆਂ ਨੂੰ, ਭਾਈ ਜਿੰਨੇ ਪ੍ਰੇਮੀ ਨੇ ਸਾਰਿਆਂ ਨੂੰ ਬੁਲਾ ਲਓ, ਮੈਂ ਚਲੇ ਜਾਣਾ, ਇਹ ਮਿਲ ਕੇ ਜਾਣਾ ਚਾਹੁੰਦਾ, ਤੁਹਾਡਾ ਧੰਨਵਾਦ ਕਰਨਾ ਚਾਹੁੰਦਾ, ਮੈਨੂੰ ਵਿਹਲੇ ਨੂੰ ਰੋਟੀਆਂ ਖਵਾਉਂਦੇ ਰਹੇ ਹੋ। ਬਹੁਤ ਇਕੱਠ ਹੋ ਗਿਆ। ਜਦੋਂ ਸੰਤ ਨਿਕਲੇ ਅਚਨ ਚੇਤ ਬੇਰੀ ਦਾ ਕੰਡਾ ਚੁੱਭ ਗਿਆ ਸੰਤਾਂ ਦੇ, ਉੱਥੇ ਖੜ ਗਏ। ਬੇਰੀ ਕਨੀ ਝਾ ਕੇ ਆਇਆ ਚੰਗੀ ਤਰ੍ਹਾਂ, ਕਹਿੰਦੇ ਬੇਰੀਏ 40 ਸਾਲ ਦੇ ਵਿੱਚ ਤੇਰਾ ਸੁਭਾਅ ਨਹੀਂ ਬਦਲਿਆ, ਗਿਣਤੀ ਨਹੀਂ ਤੈਨੂੰ ਇੰਨੇ ਪਾਠ ਸੁਣਾਏ ਜਪ ਜੀ ਦੇ ਗੁਰੂ ਨਾਨਕ ਦੀ ਬਾਣੀ ਨਾਲ, ਤੂੰ ਆਪਣਾ ਸੁਭਾਅ ਨਹੀਂ ਬਦਲਿਆ ਕੰਡੇ ਚੋਬਣ ਦਾ, ਤੇਰੀ ਹਿੰਮਤ ਪੈ ਗਈ ਕੰਡੇ ਚੋਬਣ ਦੀ, ਦੁੱਖ ਦਿਆ ਕਰੇਗੀ ਲੋਕਾਂ ਨੂੰ? ਨਾ ਨਾ ਨਾ, ਬੇਰੀਏ ਨਾਮ ਜਪਣ ਵਾਲਾ ਨਹੀਂ ਕਿਸੇ ਨੂੰ ਦੁੱਖ ਦਿੰਦਾ ਹੁੰਦਾ, ਤੂੰ ਨਾਮ ਸੁਣਿਆ ਸੁਣਿਆ ਦੁੱਖ ਪਾਪ ਕਰਨਾ। ਸਾਰੇ ਬੇਰੀ ਦੇ ਕੰਡੇ ਪਟਕ ਪਟਕ ਗਿੜ ਕੇ ਸਾਰੇ ਸਮਾਪਤ ਹੋ ਗਏ, ਮੁੜ ਕੇ ਬੇਰੀ ਨੂੰ ਕੰਡੇ ਹੀ ਨਹੀਂ ਲੱਗਿਆ ਕਰਦੇ। ਸਾਧੂ ਦੇ ਨਾਮ ਦੀਆਂ ਬਰਕਤਾਂ, ਸਾਧ ਕੀ ਮਹਿਮਾ ਬੇਹਦ ਨਾ ਜਾਣਾ। ਬਾਬਾ ਵੀਰਦਾਸ ਜੀ ਪੂਰਨ ਮਹਾਂਪੁਰਸ਼ ਸਨ। 12 ਸਾਲ ਬਾਬਾ ਸਾਧੂ ਸਿੰਘ, ਬਾਬਾ ਗੁਰਮੁਖ ਸਿੰਘ ਜੀ ਨੇ ਆਪਣੇ ਨੇੜੇ ਆ ਵਧੋਚੇ, ਕਿਹੜਾ ਦੂਰ ਹੈ। ਬਾਬਾ ਵੀਰ ਮਦਾਸ ਦੀ ਸੇਵਾ ਦੇ ਅੰਦਰ ਕਿੰਨੇ ਸੈਂਕੜੇ ਸਾਧੂ ਆਏ ਗਏ, ਪਰ ਜੋ ਕੁਛ ਬਾਬਾ ਗੁਰਮੁਖ ਸਿੰਘ ਜੀ ਲੈ ਗਏ ਉਹ ਕਿਸੇ ਤੋਂ ਨਹੀਂ ਲਿਜਾ ਰਹੇ। ਜੋ ਕੁਛ ਬਾਬਾ ਜੀ ਲੈ ਗਏ, ਬਾਬਾ ਵੀਰ ਮਦਾਸ ਦੇ ਜੀਵਨ ਭਰ ਦੀਆਂ ਬਰਕਤਾਂ ਬਾਬਾ ਗੁਰਮੁਖ ਸਿੰਘ ਜੀ ਆਗਿਆ ਵਿੱਚ ਰਹਿ ਕੇ ਲੈ ਗਏ। ਕਹਿੰਦੇ ਗੁਰਮੁਖ ਸਿਆਂ, ਹਾਂ ਮਹਾਰਾਜ। ਕਹਿੰਦੇ ਬੜੀ ਕਰੜੀ ਸੇਵਾ, ਮੇਰੇ ਕੋਲ ਕੋਈ 8 ਦਿਨ ਨਹੀਂ ਕੱਢਦਾ, ਤੂੰ 12 ਸਾਲ ਕੱਟੇ ਹੈ। ਕਹਿੰਦੇ ਤੇਰੀ ਸੇਵਾ ਪੂਰੀ ਹੋ ਗਈ, ਮੇਰੀ ਜਿਹੜੀ ਸੇਵਾ ਕੀਤੀ ਤਾਂ ਹੋ ਗਈ ਪੂਰੀ,
ਤੇਤੋਂ ਗੁਰੂ ਨਾਨਕ ਨੇ ਸੇਵਾ ਲੈਣੀ ਆ ਹੁਣ ਹੁਣ ਤੋਂ ਗੁਰੂ ਘਰ ਦੀ ਸੇਵਾ ਕਰਨ ਸਾਧੂਆਂ ਦੀ ਤਾਂ ਕਰ ਲਈ ਹੁਣ ਗੁਰੂ ਘਰਾਂ ਦੀ ਸੇਵਾ ਕਰ ਕਹਿੰਦੇ ਜਾ ਚਲਾ ਜਾ ਹੁਣ ਤੂੰ ਮੇਰੇ ਕੋਲੋਂ ਤੈਨੂੰ ਗੁਰੂ ਬੁਲਾਉਂਦਾ ਕਹਿੰਦੇ ਜੀ ਕਿੱਧਰ ਨੂੰ ਜਾਵਾਂ ਕਹਿੰਦੇ ਖਸਮਾਂ ਜਿੱਧਰ ਨੂੰ ਮੂੰਹ ਹੈ ਇੱਧਰ ਨੂੰ ਹੀ ਤੁਰ ਜਾ ਕਹਿੰਦੇ ਜੀ ਮੂੰਹ ਤਾਂ ਮੇਰਾ ਅੰਮ੍ਰਿਤਸਰ ਕਰਨੀ ਕਹਿੰਦੇ ਹੋਰ ਕੀ ਕਹਿਣਾ ਮੈਂ ਇੱਧਰ ਨੂੰ ਹੀ ਕਹਿਣਾ ਵੀ ਐਂ ਚਲਾ ਜਾ ਸਿੱਧੇ ਐਂ ਬੋਲਦੇ ਸੀ ਬਾਬਾ ਗੁਰਮੁਖ ਸਿੰਘ ਜੀ ਹਰਿਮੰਦਰ ਸਾਹਿਬ ਪਹੁੰਚ ਗਏ ਇੱਥੋਂ ਸੇਵਾ ਸ਼ੁਰੂ ਕੀਤੀ ਉੱਥੇ ਗੁਰੂ ਦੇ ਪ੍ਰਤੱਖ ਦਰਸ਼ਨ ਗੁਰੂ ਨਾਨਕ ਦੇ ਪ੍ਰਕਰਮਾਂ ਦੀ ਸੇਵਾ ਕਰਦਿਆਂ ਬਾਬਾ ਗੁਰਮੁਖ ਸਿੰਘ ਜੀ ਨੂੰ ਹੋਏ ਗੁਰੂ ਨਾਨਕ ਦਾ ਆਸ਼ੀਰਵਾਦ ਲੈ ਕੇ ਗੁਰੂ ਰਾਮਦਾਸ ਜੀ ਦਾ ਅੱਜ ਉਹਨਾਂ ਵੱਡਿਆਂ ਦੀਆਂ ਕਮਾਈਆਂ ਦੀਆਂ ਬਰਕਤਾਂ ਜਿਵੇਂ ਪਿਤਾ ਦੀ ਕਮਾਈ ਅੱਗੇ ਪੁਸ਼ਤ ਦਰ ਪੁਸ਼ਤ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਮਕਾਨ ਜ਼ੰਗੀਰਾਂ ਸਭ ਕੁਛ ਦਰ ਪੁਸ਼ਤ ਭੋਗਦੇ ਰਹਿੰਦੇ ਹੈ ਤੇ ਇਸ ਤਰ੍ਹਾਂ ਬਾਬਾ ਗੁਰਮੁਖ ਸਿੰਘ ਦੀ ਕਮਾਈ ਉਹਨਾਂ ਦੇ ਸਾਰੇ ਜਥੇਦਾਰ ਜਿੱਥੇ ਜਿੱਥੇ ਸੇਵਾ ਕਰਾਉਂਦੇ ਹੈ ਇਹ ਉਹਨਾਂ ਆਪਣੇ ਬਜ਼ੁਰਗਾਂ ਦੀ ਕਮਾਈ ਦੀਆਂ ਬਰਕਤਾਂ ਦੇਖੋ ਜੀ ਇਹਨਾਂ ਦੀਆਂ ਆਪਣੀਆਂ ਕਮਾਈਆਂ ਵੀ ਹੈ ਪਰ ਵੱਡੀ ਕਮਾਈ ਤਾਂ ਬਾਬਾ ਗੁਰਮੁਖ ਸਿੰਘ ਜੀ ਦੀ ਹੈ ਉਹਨਾਂ ਮਹਾਂਪੁਰਸ਼ਾਂ ਦੀ ਇਹ ਪ੍ਰਣਾਲੀ ਹੈ ਕਾਰ ਸੇਵਾ ਵਾਲੇ ਤਪੀਸਰ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਹੋਰ ਇਹਨਾਂ ਦੇ ਸਾਥੀ ਸਾਰੇ ਮਹਾਂਪੁਰਸ਼ ਤੁਸੀਂ ਇੱਕ ਦੋ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਮੇਰਾ ਨਾਂ ਜੀਓ ਉਹ ਸੇਵਾ ਦੇ ਪੁੰਜ ਮਹਾਂਪੁਰਸ਼ੋ ਦਾਸ ਨੂੰ ਵੀ ਆਪ ਨਿਵਾਜ ਦਿਓ ਸੈਕਟਰੀ ਸਾਹਿਬ ਕਹਿਣਾ ਨਹੀਂ ਛੱਡਦਾ ਜਿੰਨਾ ਚਿਰ ਮੈਂ ਹਾਂ ਨਾ ਕਰਦਿਆਂ ਇਹ ਰੋਗ ਨਾਲ ਕਹਿੰਦਾ ਲਿਖੋ ਜੀ ਸਾਡਾ ਰਹਿ ਮੈਂ ਕਹਿੰਦਾ ਤੂੰ ਲੇਟ ਹੋ ਗਿਆ ਇਹ ਨਹੀਂ ਲਿਖਣਾ ਮੈਂ ਕਹਿ ਦਿੰਦਾ ਕਈ ਵਾਰ ਵੀ ਜਦ ਤੈਨੂੰ ਇੱਕ ਵਾਰੀ ਕਿਹਾ ਸੈਕਟਰੀ ਸਾਹਿਬ ਨੂੰ ਤੇ ਕਤਕ ਸੁਧੀ ਪੰਚਮੀ ਨੂੰ ਲਿਖਾ ਕੇ ਆ ਬਾਬਾ ਜੀ ਅਸੀਂ ਸੇਵਾ ਚ ਰੁੱਝੇ ਆ ਇਹ ਆਪਣਾ ਮਾਣ ਜਿਤਾਉਂਦੇ ਆ ਜਿੱਥੇ ਬਾਬਾ ਅਮਰੀਕ ਸਿੰਘ ਜੀ ਦੇ ਨਾਲ ਸੰਤ ਸਮਾਜ ਦਾ ਰਿਸ਼ਤਾ ਹੈ ਜਾਤੀ ਤੌਰ ਤੇ ਮੇਰਾ ਖੂਨ ਦਾ ਰਿਸ਼ਤਾ ਵੀ ਹੈ ਬਾਬਾ ਜੀ ਦੇ ਨਾਲ ਮੇਰੇ ਗੋਤੀ ਭਰਾ ਨੇ ਮੇਰੇ ਵੱਡੇ ਭਰਾ ਨੇ ਉਸ ਤਰ੍ਹਾਂ ਦੀ ਸਾਡੇ ਬਾਪ ਦਾਦਿਆਂ ਦਾ ਖੂਨ ਇੱਕ ਹੈ ਖੂਨ ਦਾ ਰਿਸ਼ਤਾ ਵੀ ਹੈ ਐਸੀ ਨਹੀਂ ਬਾਤ ਇਹ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਸੇਗੂਗਰ ਦੀ ਸੇਵਾ ਉੱਥੇ ਦੇਖੋ ਜਾ ਕੇ ਕਰੋੜਾਂ ਰੁਪਏ ਲਾ ਦਿੱਤੇ ਫਿਰ ਬੇਨਤੀ ਕੀਤੀ ਮਹਾਰਾਜ ਵੀ ਮੇਰਾ ਕੰਮ ਜਿਹੜਾ ਪ੍ਰਚਾਰ ਕਰਨ ਦਾ ਇੱਟਾਂ ਵੱਟਿਆਂ ਦੇ ਵਿੱਚ ਜਿਵੇਂ ਉਹਦੀ ਕਿਹਾ ਪ੍ਰਚਾਰ ਬੰਦ ਹੋਈ ਚੌਰ ਵਾਲੇ ਸੇਵਾ ਵੀ ਆਪ ਜੀ ਲਾ ਦਿਓ ਤੇ ਉਹ ਸੇਵਾ ਇਲਾਕੇ ਦੇ ਵਿੱਚ ਗੱਲ ਚੱਲ ਰਹੀ ਹੈ ਜੀ ਕਿੰਨੀ ਸੇਵਾ ਹੋ ਰਹੀ ਹੈ ਜਥੇਦਾਰ ਦੀ ਪੱਕੀ ਡਿਊਟੀ ਲਾ ਤੀ ਥੋੜੇ ਸਮੇਂ ਦੇ ਵਿੱਚ ਇਹ ਸੇਵਾ ਦੀ ਜੋ ਬਰਕਤ ਇਹਨਾਂ ਨੇ ਝਲਕ ਦਿਖਾਈ ਹੈ ਉਹ ਇਹਨਾਂ ਨੂੰ ਇਹ ਬਣਾਉਂਦੀ ਹੈ ਤੇਰੀ ਉਪਮਾ ਤੋਂ ਇਹ ਬਣਾ ਜਿਵੇਂ ਗੁਰੂ ਮਾਂ ਅਮਰਦਾਸ ਮਹਾਰਾਜ ਨੂੰ ਕਿਹਾ ਨਾ ਭੱਲੇ ਅਮਰਦਾਸ ਹੁਣ ਤੇਰੀ ਉਪਮਾ ਤੋਂ ਹੀ ਬਣ ਕਾਰ ਸੇਵਾ ਵਾਲੇ ਮਹਾਂਪੁਰਸ਼ ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ ਉਹੀ ਸ਼ਬਦ ਹੀ ਤੁਹਾਡੀ ਉਪਮਾ ਕਹਿਣ ਵਾਸਤੇ ਦਾਸ ਨੇ ਹੁਣ ਉੱਧਰ ਲੁਧਿਆਣੇ ਦੇ ਕੋਲ ਦੀ ਬਾਨ ਹੈ ਦਾਸ ਨੂੰ ਖਿਮਾ ਕਰਨੀ ਇਹ ਮੇਰੇ ਕੋਲ ਟਾਈਮ ਇੰਨਾ ਕੀ ਬਚਿਆ ਆਹ ਪਿੱਛੇ ਬੈਠਾ ਢੋਲਗੀ ਵਾਲਾ ਘੰਘੂਰੇ ਮਾਰਦਾ ਉਹਦਾ ਮਤਲਬ ਮੈਂ ਜਾਣਦਾ ਤੁਸੀਂ ਨੀ ਜਾਣਦੇ ਤੁਸੀਂ ਤਾਂ ਕਹੋਗੇ ਕਹਿੰਦਾ ਖੰਘ ਹੋਈ ਹੈ ਇਹਨੂੰ ਖੰਘ ਲਈ ਹੋਈ ਕਹਿੰਦਾ ਚੇਤੇ ਕਰਾਉਂਦਾ ਗਾਹਾਂ ਵੀ ਦੇਖ ਲੈ ਘੜੀ ਕਿ ਨਹੀਂ ਬੇਇੱਜ਼ਤੀ ਬੈਠਾ ਕਥਾ ਕਰੀ ਜਾਣਾ ਕੌਣ ਗਾਹਾਂ ਦੀ ਬਾਤ ਹੈ ਇਸ ਕਰਕੇ ਇਹਦੀ ਜ਼ਿੰਮੇਵਾਰੀ ਹੈ ਢੋਲਕੀ ਦੀ ਗੱਡੀ ਵਾਲਾ ਉੱਥੇ ਬੈਠਾ ਗੱਡੀ ਸਟਾਰਟ ਕਰੀ ਬਾਹਰ ਇਸ ਕਰਕੇ ਗੁਰਮੁਖ ਨਹੀਂ ਮੈਂ ਹੋਰ ਬੈਠਦਾ ਪਰ ਮੇਰੀ ਮਜ਼ਬੂਰੀ ਹੈ ਉੱਥੇ ਵੀ ਸੰਗਤਾਂ ਉਡੀਕ ਰਹੀਆਂ ਮਹਾਂਪੁਰਸ਼ ਸਾਰੇ ਮੰਚ ਤੇ ਬੈਠੇ ਹੈ ਕਮਾਈਆਂ ਵਾਲੇ ਗੁਰਮੁਖ ਤੁਹਾਡੇ ਚ ਵੀ ਬੈਠੇ ਹੈ ਦਾਸ ਨੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ ਆਗਿਆ ਬਖਸ਼ ਕਰੋ ਵਾਹਿਗੁਰੂ ਜੀ ਕਾ